ਹੁਣ ਜਾਵਾਂ ਕਰਲਾ ਕੇ ਅੱਜ ਲੋਕੀ ਬਾਜਾਂ ਵਾਲੇ ਨੂੰ ਐਵੇਂ ਨਹੀਂ ਯਾਦ ਕਰਦੇ ਉਹ ਤਾਂ ਸੁੱਖਾਂ ਹੀ ਇਹੋ ਸੁੱਖ ਦਾ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲੈਲਾ ਮੇਰੇ ਪੁੱਤ ਲੈਲਾ ਮੇਰਾ ਵਸ ਦਾ ਘਰ ਬਰਬਾਦ ਕਰਦੇ ਚਿਨ ਲੈ ਨਵਾਂ ਦੇ ਨਾਲ ਪਰਿਵਾਰ ਮੇਰਾ ਮੇਰੇ ਦੇਸ਼ ਨੂੰ ਐਪਰ ਆਜ਼ਾਦ ਕਰਦੇ ਕਲਗੀ ਵਾਲਿਆ ਕੋਮਲਾ ਕਰ ਜੀ ਸਿਰ ਤੋਂ ਤੇਰੇ ਬਾਗ ਨੀ ਕੋਈ ਉਤਾਰ ਸਕਿਆ ਨੌ ਸਾਲ ਵਿੱਚ ਤੂੰ ਯਤੀਮ ਹੋ ਕੇ ਸੀਸ ਪਿਤਾਲਾ ਹਿੰਦਲੀ ਵਾਰ ਸਕਿਆ ਬਲੀ ਔਲੀਆ ਪੀਰਨੀ ਨਜ਼ਰ ਆਉਂਦਾ ਨਾਲ ਹੱਸ ਜੋ ਪੰਥਲੀ ਵਾਰ ਸਕਿਆ ਰਾਤੀ ਪੋਤੇ ਸੂਲਾ ਦੀ ਸੇ ਕਿਹੜਾ ਹੱਸ ਕੇ ਸ਼ੁਕਰ ਗੁਜ਼ਾਰ ਸਕਿਆ
ਗੁਰੂ ਪਿਆਰੇ ਖਾਲਸਾ ਜੀ JKR ਕੰਪਨੀ ਵੱਲੋਂ ਪੇਸ਼ ਇੱਕ ਧਾਰਮਿਕ ਕੈਸਟ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਪਹਿਲੀ ਜੰਗ ਜਿਹਨੂੰ ਪਗਾਣੀ ਦਾ ਜਿੱਦ ਕਿਹਾ ਜਾਂਦਾ ਹੈ ਪ੍ਰੋਗਰਾਮ ਪੇਸ਼ ਕਰ ਰਿਹਾ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਦਾ ਕਵੀਸ਼ਰੀ ਜਥਾ ਸਾਥ ਦੇ ਰਿਹਾ ਭਾਈ ਭਗਵੰਤ ਸਿੰਘ ਜੀ ਗਿੱਲ ਸਭਰਾਵਾਂ ਵਾਲਾ ਅਤੇ ਸਰਦਾਰ ਗੁਰਚਰਨ ਸਿੰਘ ਜੀ ਚੰਨ ਪਿੰਡ ਬੂਹ ਗੁਜਰਾ ਤੋਂ ਆਓ ਸਭ ਤੋਂ ਪਹਿਲਾਂ ਗੁਰੂ ਕਲਗੀਆਂ ਵਾਲੇ ਪਿਤਾ ਦਾ ਬਖਸ਼ਿਆ ਹੋਇਆ ਨਾਰਾ ਸਾਰੀਆਂ ਸੰਗਤਾਂ ਬੁਲੰਦ ਕਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਮਾਤਾ ਦੇ ਅਕਲੌਤੇ ਪੁੱਤਰ ਸਨ ਜਿੰਨੀ ਦੇਣ ਇਹਨਾਂ ਦੀ ਕੌਮ ਨੂੰ ਹੈ ਓਨੀ ਹੋਰ ਕਿਸੇ ਦੀ ਨਹੀਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਵਰਗਾ ਬਹਾਦਰ ਦੁਨੀਆਂ ਉੱਤੇ ਕੋਈ ਨਹੀਂ ਹੋਇਆ ਕਲਗੀ ਵਾਲੇ ਪਾਤਸ਼ਾਹ ਵਰਗਾ ਨਖਾਰੀ ਦੁਨੀਆਂ ਉੱਤੇ ਕੋਈ ਨਹੀਂ ਹੋਇਆ ਕਹਿਣ ਤੋਂ ਬਾਅਦ ਜੇ ਉਹਨੂੰ ਬਹਾਦਰਾਂ ਦੇ ਪੱਖੋਂ ਵੇਖਿਆ ਜਾਵੇ ਤਾਂ ਸੱਚੇ ਪਾਤਸ਼ਾਹ ਨੇ 14 ਜੰਗਾਂ ਜ਼ੁਲਮ ਦੇ ਵਿਰੁੱਧ ਲੜੀਆਂ ਸਨ ਜੇ ਉਹਨੂੰ ਕਵੀਆਂ ਦੇ ਪੱਖੋਂ ਵੇਖਿਆ ਜਾਵੇ ਜੋ ਦਸਮ ਗ੍ਰੰਥ ਦੀ ਲਿਖਤ ਹੈ 17,254 ਸ਼ਬਦ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੀ ਕਲਮ ਨਾਲ ਲਿਖੇ ਸਨ ਜੇ ਉਹਨੂੰ ਦਾਨੀਆਂ ਦੇ ਪੱਖੋਂ ਵੇਖਿਆ ਜਾਵੇ ਉਹਨੇ ਪਿਤਾ ਦਾਨ ਕੀਤਾ ਉਹਨੇ ਮਾਤਾ ਦਾਨ ਕੀਤੀ ਉਹਨੇ ਚਾਰੇ ਲਾਡਲੇ ਲਾਲ ਵੀ ਦਾਨ ਕਰ ਦਿੱਤੇ ਇੱਕ ਅੰਗਰੇਜ਼ ਲਿਖਾਰੀ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੀਵਨ ਲਿਖਦਾ ਹੋਇਆ ਕਹਿੰਦਾ ਅਫਸੋਸ ਕਿ ਐਸਾ ਰਿਬਰ ਕਿਤੇ ਲੰਡਨ ਵਾਲਿਆਂ ਦੀ ਧਰਤੀ ਤੇ ਪੈਦਾ ਹੋਇਆ ਹੁੰਦਾ ਤੇ ਅੱਜ ਨੂੰ ਸਾਡੇ ਲੰਡਨ ਦਾ ਨਸ਼ਕਾ ਹੋਰ ਹੁੰਦਾ ਹਿੰਦੁਸਤਾਨ ਵਿੱਚ ਜਿਨ੍ਹਾਂ ਦੀ ਖਾਤਰ ਕਲਗੀਆਂ ਵਾਲੇ ਨੇ ਕੁਰਬਾਨੀ ਕੀਤੀ ਬਾਪੂ ਵਾਰਿਆ ਉਹਨਾਂ ਹੀ ਲੋਕਾਂ ਨੇ ਕਲਗੀਧਰ ਪਾਤਸ਼ਾਹ ਦੀ ਵਿਰੋਧਤਾ ਕੀਤੀ ਇਤਿਹਾਸ ਇੱਥੋਂ ਸ਼ੁਰੂ ਕਰਨ ਲੱਗਾ ਹੈ ਗੁਰੂ ਦਸਵੇਂ ਪਾਤਸ਼ਾਹ ਦੇ ਦੌਰਾਨ ਵਿੱਚ ਪਹੁੰਚਿਆ ਰਾਜਾ ਭੀਮ ਚੰਦ ਘਨੂਰ ਵਾਲਾ ਇਹਨੇ ਕੀ ਵੇਖਿਆ ਇੱਕ ਪ੍ਰਸ਼ਾਦੀ ਹਾਥੀ ਹੈ ਮਦਰੇ ਜੇ ਕੱਢਦਾ ਹੈ ਸੁਣ ਤੇ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ ਇਹਦੇ ਸਰੀਰ ਉੱਤੇ ਧਾਰੀ ਹੈ ਇਹਨੇ ਹੱਥ ਵਿੱਚ ਫੜਿਆ ਚੌਰ ਦਸਵੇਂ ਪਾਤਸ਼ਾਹ ਦੇ ਸਿਰ ਉੱਤੇ ਚੌਰ ਚਲਾ ਰਿਹਾ ਹੈ ਉੱਪਰ ਨੂੰ ਨਜ਼ਰ ਮਾਰਦਾ ਹੈ ਇੱਕ ਪਸ਼ਮੀਨੇ ਦੀ ਚਾਂਦਨੀ ਬੜੀ ਕੀਮਤੀ ਹੈ ਇਹ ਕਾਬਲ ਦੀ ਸੰਗਤ ਨੇ 2,00,000 ਰੁਪਈਆ ਖਰਚ ਕਰਕੇ ਤਿਆਰ ਕੀਤੀ ਸੀ ਇੱਕ ਚੰਦਨ ਦੀ ਚੌਂਕੀ ਹੈ ਔਰ ਇੱਕ 5 ਕਲਾ ਸ਼ਸਤਰ ਹੈ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੀਮ ਚੰਦ ਦੇ ਡੇਲੇ ਫੁੱਟ ਗਏ ਆਖਿਰਕਾਰ ਇਹਦੇ ਮੁੰਡੇ ਦੇ ਵਿਆਹ ਦੇ ਦਿਨ ਆਏ ਨੇੜੇ ਇਹਨੇ ਸੋਚਿਆ ਕਿਵੇਂ ਨਾ ਕਿਵੇਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਂ ਆਪਣੇ ਕਬਜ਼ੇ ਵਿੱਚ ਕਰਨੀਆਂ ਇਹਨੇ ਆਪਣੇ ਮੰਤਰੀ ਮੰਡਲ ਨੂੰ ਕੀਤਾ ਇਕੱਠਿਆਂ ਆਖਿਆ ਹੈ ਕੋਈ ਜੋ ਕਲਗੀਆਂ ਵਾਲੇ ਪਾਤਸ਼ਾਹ ਤੋਂ ਇਹ 4 ਚੀਜ਼ਾਂ ਠੱਗ ਕੇ ਲੈ ਆਵੇ ਮੈਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਉਹ ਪਿਆਰ ਨੂੰ ਤੱਕੋ ਇੱਕ ਵਿਦਿਆ ਦੇ ਮਾਣ ਵਿੱਚ ਪੜ੍ਹਿਆ ਲਿਖਿਆ ਪੰਡਤਾਂ ਦਾ ਮੁੰਡਾ ਜਿਹਦਾ ਨਾਮ ਇਤਿਹਾਸ ਵਿੱਚ ਚਤਰੂ ਹੈ ਉਹ ਗੁਰੂ ਨੂੰ ਠੱਗਣ ਦੇ ਬਾਰੇ ਰਾਜਾ ਬਿਲਾਸਪੁਰ ਦੀ ਰਾਜਧਾਨੀ ਵਿੱਚ ਕਿਹੜੀਆਂ ਫੋਕੀਆਂ ਫੜਾ ਮਾਰਦਾ ਹੈ ਇਹੋ ਬੇਨਤੀ ਕੀਤੀ ਧਿਆਨ ਨਾਲ ਸੁਣੋ
ਉੱਠਿਆ ਪੰਡਤ ਚਦਰੂ ਸੁਣ ਕੇ ਭੀਮ ਚੰਦ ਦੀਆਂ ਗੱਲਾਂ ਨੂੰ ਬਿਨਾਂ ਪਾਣੀਓ ਚਾੜ ਵਖਾ ਜਾ ਸੋਣ ਹਰਾ ਦੀਆਂ ਛੱਲਾਂ ਨੂੰ ਉਹ ਨਾਲ ਗਲਾਂ ਦੇ ਜੇ ਦਿਲ ਚਾਵੇ ਧਰਤੀ ਨੂੰ ਉਲਟਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਟ ਲਿਆ ਦੂੰਗਾ ਉੱਠਿਆ ਪੰਡਤ ਚਦਰੂ ਸੁਣ ਕੇ ਭੀਮ ਚੰਦ ਦੀਆਂ ਗੱਲਾਂ ਨੂੰ ਬਿਨਾਂ ਪਾਣੀਓ ਚਾੜ ਵਖਾ ਜਾ ਸੋਣ ਹਰਾ ਦੀਆਂ ਛੱਲਾਂ ਨਾਲ ਗਲਾਂ ਦੇ ਜੇ ਜਲ ਚਾਵੇ ਧਰਤੀ ਨੂੰ ਉਲਟਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਟ ਲਿਆ ਦੂੰਗਾ ਮੈਂ ਹਾਂ ਰਾਜਨੀਤੀ ਦਾ ਜਾਣੂ ਐਸਾ ਜਾਲ ਵਛਾਊਂਗਾ ਬਚ ਨਿਕਲੂ ਨਾ ਮੱਛੀ ਵਾਂਗਰ ਘੇਰ ਕੇ ਵਿੱਚ ਫਸਾਊਂਗਾ ਜਲ ਚਾਵੇ ਤਾਂ ਮੈਂ ਗੱਲਾਂ ਨਾ ਪੱਥਰ ਪਾਰ ਵਖਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਟ ਲਿਆ ਦੂੰਗਾ ਮੈਂ ਹਾਂ ਪੰਡਤ ਪੜਿਆ ਲਿਖਿਆ ਸਤਿਗੁਰ ਬਾਣ ਨਿਆਣਾ ਏ ਮੇਰੀਆਂ ਗੱਲਾਂ ਸਮਝ ਨਾ ਸਕੇ ਕੋਈ ਵੀ ਮਰਦ ਸਿਆਣਾ ਏ ਕੁੱਟਣੀ ਵਾਗ ਰਾਜਣਾ ਅੰਬਰ ਟਾਕੀ ਲਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਟ ਲਿਆ ਦੂੰਗਾ ਉਮਰ ਜਵਾਨ ਤੇ ਸੋਹਣੇ ਸਤਿਗੁਰ ਕਰੂ ਮੈਂ ਸਿਵਤ ਜਵਾਨੀ ਦੀ ਜਿਵੇਂ ਕਾਣੇ ਕੋਲ ਨੂੰ ਚੱਲ ਲਿਆ ਪਰ ਜੂ ਗੱਲ ਹੈਰਾਨੀ ਦੀ ਗੱਲਾਂ ਦਾ ਅਸਮਾਨ ਜਿਮੀ ਦਾ ਪਲ ਵਿੱਚ ਮੇਲ ਕਰਾ ਦੂੰਗਾ ਗੱਲਾਂ ਦਾ ਅਸਮਾਨ ਜਿਮੀ ਦਾ ਪਲ ਵਿੱਚ ਮੇਲ ਕਰਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਟ ਲਿਆ ਦੂੰਗਾ ਮੈਂ ਕੋ ਰਾਜਾ ਤੁਹਾਡਾ ਹੋ ਗਿਆ ਜਦ ਦਾ ਕਰ ਗਿਆ ਦਰਸ਼ਨ ਨੂੰ ਹਰ ਮੌਕੇ ਤੇ ਰਹੇ ਤਰਸ ਦਾ ਚਰਨ ਤੁਸਾਂ ਦੇ ਪਰਸਣ ਨੂੰ ਹੋ ਨਾਲ ਅਕਲ ਦੇ ਅਕਲ ਲੜਾ ਕੇ ਵਿੱਚ ਸਵਾਰੇ ਠਾ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਡ ਲਿਆ ਦੂੰਗਾ ਇੰਨੀ ਕਹਿ ਕੇ ਪੰਡਤ ਚਦਰੂ ਕੀਤੀ ਤੁਰਤ ਤਿਆਰੀ ਜੀ ਆਪਣੀ ਕਰਤਵ ਵਿਦਿਆ ਉੱਤੇ ਮਾਣੇ ਉਸ ਨੂੰ ਭਾਰੀ ਜੀ ਸਮਝ ਸਕੂਲਾ ਨੀਤੀ ਮੇਰੀ ਐਸਾ ਮੈਂ ਪਤਿਆ ਦੂੰਗਾ ਫੇਰ ਜਾਵਣਾ ਤਾਕਤ ਤੇਰੀ ਚੀਜ਼ਾਂ ਛੱਡ ਲਿਆ ਦੂੰਗਾ
ਪੜ੍ਹੇ ਲਿਖੇ ਬਾਹਮਣ ਨੇ ਆਖਿਆ ਰਾਜਾ ਸਾਹਿਬ ਉਹ ਤਾਂ ਗੁਰੂ 18 ਸਾਲਾਂ ਦਾ ਹੈ ਉਹਨੂੰ ਠੱਗ ਲਿਆਉਣਾ ਤਾਂ ਮਾਮੂਲੀ ਕੰਮ ਹੈ ਜਵਾਨੀ ਸਿਫਤ ਦੀ ਭੁੱਖੀ ਹੁੰਦੀ ਹੈ ਜਦੋਂ ਮੈਂ ਉਹਦੀ ਕੀਤੀ ਤਾਰੀਫ ਉਹ ਮੇਰੇ ਹੱਥਾਂ ਉੱਤੇ ਪੈ ਜਾਵੇਗਾ ਆ ਗਿਆ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਠੱਗੀ ਮਾਰਨ ਵਾਸਤੇ ਪੰਜ ਦਰ ਖਲੋਤੇ ਸਨ ਸੱਚੇ ਪਾਤਸ਼ਾਹ ਦਾ ਦੀਵਾਨ ਸਜਿਆ ਮਹਾਰਾਜ ਜੀ ਗੁਰ ਗੱਦੀ ਉੱਤੇ ਵਿਰਾਜਮਾਨ ਹੈ ਆਣ ਟੇਕਿਆ ਮਹਾਰਾਜ ਨੂੰ ਮੱਥਾ ਸੱਚੇ ਪਾਤਸ਼ਾਹ ਨੇ ਆਖਿਆ ਪੰਡਿਤ ਜੀ ਕੀ ਹਾਲ ਚਾਲ ਹੈ ਪੰਡਿਤ ਕਹਿੰਦਾ ਮਹਾਰਾਜ ਮੈਂ ਰਾਜਾ ਬਿਲਾਸਪੁਰ ਰਾਜੇ ਭੀਮ ਚੰਦ ਦੇ ਮੰਤਰੀ ਮੰਡਲ ਵਿੱਚੋਂ ਖਾਸ ਬੰਦਾ ਹਾਂ ਯਾਦ ਰੱਖੋ ਜਦੋਂ ਦਾ ਭੀਮ ਚੰਦ ਤੁਹਾਡੇ ਦਰਸ਼ਨ ਕਰ ਗਿਆ ਉਦੋਂ ਤੁਹਾਡੇ ਜੋਗਾ ਹੀ ਹੋ ਗਿਆ ਤੁਹਾਡੇ ਗੁਣ ਦਿਨ ਰਾਤ ਗਾਈ ਜਾਂਦਾ ਇਸ ਕਰਕੇ ਉਹਦੇ ਕਾਕੇ ਦਾ ਵਿਆਹ ਆ ਗਿਆ ਨਹੀਂ ਤਾਂ ਆਉਣਾ ਤੋਂ ਨਿਆਬ ਸੀ ਹੁਣ ਮੁੰਡੇ ਦਾ ਵਿਆਹ ਕਰਕੇ ਬਾਅਦ ਵਿੱਚ ਤੁਹਾਨੂੰ ਮੱਥਾ ਟੇਕਣ ਵਾਸਤੇ ਆਵੇਗਾ ਮੈਂ ਚਾਹੁੰਦਾ ਹਾਂ ਤੁਸੀਂ ਦੋ ਬੜੀਆਂ ਬਲਵਾਨ ਤਾਕਤਾਂ ਹੋ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਔਰ ਉਧਰ ਰਾਜਾ ਭੀਮ ਚੰਦ 22 ਤਾਰ ਰਾਜਿਆਂ ਦਾ ਸਿਰਮੌਰ ਹੈ ਉਹਨੂੰ ਲੋੜ ਪਵੇ ਤੇ ਉਹ ਤੁਹਾਡੇ ਤੋਂ ਕਿਤੇ ਭੱਜਾ ਤੇ ਜੇ ਤੁਹਾਨੂੰ ਲੋੜ ਪਵੇ ਉਹ ਤੁਹਾਡੇ ਤੋਂ ਕਿਤੇ ਭੱਜਾ ਤੇ ਜੇ ਉਹਨੂੰ ਲੋੜ ਪਵੇ ਤੇ ਤੁਸੀਂ ਉਹਦਾ ਮਾਣ ਰੱਖਣਾ ਮਹਾਰਾਜ ਕਹਿੰਦੇ ਹੋਰ ਕੋਈ ਗੱਲ ਪੰਡਿਤ ਕਹਿੰਦਾ ਮਹਾਰਾਜ ਜੀ ਆ ਜਿਹੜੀਆਂ ਚਾਰ ਚੀਜ਼ਾਂ ਰਾਜੇ ਮਹਾਰਾਜੇ ਬੜੀਆਂ ਦੂਰਾਂ ਤੋਂ ਆ ਰਹੇ ਇਸ ਕਰਕੇ ਭੀਮ ਚੰਦ ਦੀ ਸ਼ਾਨ ਵਿੱਚ ਤੇ ਤੁਹਾਡੀ ਸ਼ਾਨ ਵਿੱਚ ਕੋਈ ਫਰਕ ਨਹੀਂ ਚੌਂਕ ਦਿਨਾਂ ਵਾਸਤੇ ਮੰਗਵੀਆਂ ਦੇ ਦਿਓ ਵਿਆਹ ਤੋਂ ਬਾਅਦ ਮੈਂ ਮੋੜ ਜਾਵਾਂਗਾ ਸੱਚੇ ਪਾਤਸ਼ਾਹ ਦਿਲਾਂ ਦੀਆਂ ਬੁੱਝ ਲੈਣ ਵਾਲੇ ਹੱਸ ਕੇ ਬੋਲੇ ਪੰਡਿਤ ਜੀ ਬੜੇ ਸਿਆਣੇ ਜੇ ਤੁਸੀਂ ਦੋਹਾਂ ਤਾਕਤਾਂ ਨੂੰ ਏਕੇ ਦੀ ਲੜੀ ਵਿੱਚ ਪਰੋਣ ਵਾਸਤੇ ਆਏ ਜੇ ਸਾਡਾ ਪਹਿਲਾ ਸਵਾਲ ਹੈ ਕਿ ਤੇਰੀਆਂ ਜ਼ਬਾਨਾਂ ਕਿੰਨੀਆਂ ਪੰਡਿਤ ਕਹਿੰਦਾ ਮਹਾਰਾਜ ਜ਼ਬਾਨ ਤਾਂ ਮਰਦਾਂ ਦੀ ਇੱਕੋ ਹੁੰਦੀ ਹੈ ਸਤਿਗੁਰੂ ਹੱਸ ਕੇ ਕਹਿੰਦੇ ਠੀਕ ਪੰਡਿਤ ਜੀ ਮਰਦਾਂ ਦੀ ਜ਼ਬਾਨ ਇੱਕ ਹੋਇਆ ਕਰਦੀ ਹੈ ਪਰ ਕਈ ਤੇਰੇ ਵਰਗੇ ਫਨੀਅਰ ਸੱਪ ਹੈ ਉਹਨਾਂ ਨੇ ਬਹੁਤ ਜੀਭਾ ਹੈ ਇਸ ਕਰਕੇ ਇੱਥੇ ਤਾਂ ਕਹਿੰਦਾ ਮੈਂ ਮੋੜ ਜਾਊਂ ਤੇ ਉੱਥੇ ਕਹਿੰਦਾ ਹਾਂ ਵੀ ਮੈਂ ਚੀਜ਼ਾਂ ਲੈ ਕੇ ਆਜੂ ਤੇ ਤੂੰ ਫੇਰ ਜਾਵੀਂ। ਇਸ ਕਰਕੇ ਹੁਣ ਕਿਹੜੇ ਬੰਨੇ ਹੋਣਾ ਹੈ? ਭਗਤ ਨੂੰ ਧਰਤੀ ਨੇ ਵੇਲ ਲੈ ਦਿੱਤਾ। ਨਿਹੰਗ ਸਿੰਘ ਉੱਠੇ, ਕਹਿੰਦੇ ਮਹਾਰਾਜ ਹੁਕਮ ਹੋਵੇ ਤੈਨੂੰ ਚਾਢਾ ਛਕਾਇਆ ਜਾਵੇ। ਸੱਚੇ ਪਾਤਸ਼ਾਹ ਨੇ ਆਖਿਆ ਖਾਲਸਾ ਜੀ ਹੁਣ ਤਾਂ ਵੱਡੇ ਵੱਡੇ ਬਾਈਧਾਰ ਦੇ ਜਲਮ ਰਾਜੇ ਹੌਲੇ ਕਰਨੇ ਪੈਣਗੇ, ਜੰਗਾਂ ਜੁੱਧਾਂ ਦਾ ਸਮਾਂ ਆਉਣ ਵਾਲਾ ਹੈ। ਮਹਾਰਾਜ ਨੇ ਆਖਿਆ ਪੰਡਿਤ ਜੀ ਇਹ ਗੁਰੂ ਨਾਨਕ ਦਾ ਘਰ ਹੈ, ਨਾ ਇਹ ਕਿਸੇ ਤੋਂ ਠੱਗਿਆ ਜਾਂਦਾ ਹੈ, ਨਾ ਹੀ ਇਹ ਕਿਸੇ ਨਾਲ ਠੱਗੀ ਮਾਰਦਾ ਹੈ। ਔਰ ਪਿਆਰ ਨਾਲ ਤੱਕੋ ਗੁਰੂ ਸਾਹਿਬ ਪੰਡਿਤ ਨੂੰ ਕੀ ਕਹਿ ਰਹੇ। ਉਹ ਪੇਸ਼
ਬੋਲ ਮੁੱਖ ਵਿੱਚੋਂ ਆਖਦੇ ਹਜ਼ੂਰ ਜੀ ਸੱਚ ਝੂਠ ਕੋਲੋਂ ਸਦਾ ਰਹਿੰਦਾ ਦੂਰ ਜੀ, ਅਸੀਂ ਵੇਖ ਲਈਏ ਸੱਚਿਆਂ ਦਾ ਨੂਰ ਜੀ, ਸੱਚ ਝੂਠ ਦਾ ਨਤਾਰਾ ਦਈਏ ਕਾਰ ਪੰਡਤਾ, ਠੱਗੀ ਚੱਲਣੀ ਨਾ ਤੇਰੀ ਗੁਰੂ ਕਾਰ ਪੰਡਤਾ। ਸਾਡੇ ਗੁਰੂ ਘਰ ਬੋਲਦਾ ਤੂੰ ਝੂਠ ਦੇ, ਕਾਲੇ ਬੱਕਰੀ ਨਾ ਰਲਦਾ ਨਾ ਝੂਠ ਦੇ, ਖਾਂਦੇ ਹਨ ਸੀ ਨਾ ਘੋਗੜਾ ਦੀ ਝੂਠ ਦੇ, ਜਰਾ ਦਿਲ ਵਿੱਚ ਕਰ ਲੈ ਵਿਚਾਰ ਪੰਡਿਤਾ, ਝੂਠ ਬੋਲਦਾ ਤੂੰ ਗੁਰੂ ਦਰਬਾਰ ਪੰਡਿਤਾ। ਬੋਲ ਮੁੱਖ ਵਿੱਚੋਂ ਆਖਦੇ ਹਜ਼ੂਰ ਜੀ ਸੱਚ ਝੂਠ ਕੋਲੋਂ ਸਦਾ ਰਹਿੰਦਾ ਦੂਰ ਜੀ, ਅਸੀਂ ਵੇਖ ਲਈਏ ਸੱਚਿਆਂ ਦਾ ਨੂਰ ਜੀ, ਸੱਚ ਝੂਠ ਦਾ ਨਤਾਰਾ ਦਈਏ ਕਾਰ ਪੰਡਤਾ, ਠੱਗੀ ਚੱਲਣੀ ਨਾ ਤੇਰੀ ਗੁਰੂ ਕਾਰ ਪੰਡਤਾ। ਗੁਰੂ ਕਾਰ ਬੋਲਦਾ ਤੂੰ ਝੂਠ ਦੇ, ਕਾਲੇ ਬੱਕਰੀ ਨਾ ਰਲਦਾ ਨਾ ਝੂਠ ਦੇ, ਖਾਂਦੇ ਹਨ ਸੀ ਨਾ ਘੋਗੜਾ ਦੀ ਝੂਠ ਦੇ, ਜਰਾ ਦਿਲ ਵਿੱਚ ਕਰ ਲੈ ਵਿਚਾਰ ਪੰਡਿਤਾ, ਝੂਠ ਬੋਲਦਾ ਤੂੰ ਗੁਰੂ ਦਰਬਾਰ ਪੰਡਿਤਾ। ਧੀਮੇ ਰਾਜੇ ਨਾਲ ਤੇਰੀ ਗੱਲ ਹੋ ਰਹੀ ਓਏ, ਰਾਜੇ ਨਾਲ ਤੇਰੀ ਗੱਲ ਹੋ ਰਹੀ ਓਏ, ਇੱਥੇ ਆ ਕੇ ਗੱਲ ਹੋਰ ਲਈ ਤੂੰ ਤੋਰੀ ਓਏ, ਚੱਲੇ ਸੱਚੇ ਅੱਗੇ ਝੂਠੇ ਵਾਲਾ ਜੋਰੀ ਓਏ, ਝੂਠ ਸੱਚ ਤੋਂ ਹਮੇਸ਼ਾ ਜਾਂਦਾ ਹਾਰ ਪੰਡਤਾ, ਠੱਗੀ ਚੱਲਣੀ ਨਾ ਤੇਰੀ ਗੁਰੂ ਕਾਰ ਪੰਡਤਾ। ਜਾਣ ਲਈ ਪਹਾੜੀਏ ਦੀ ਨੀਤ ਓ, ਜਾਣ ਲਈ ਪਹਾੜੀਏ ਦੀ ਨੀਤ ਜੋ, ਚੀਜ਼ਾਂ ਵੇਖ ਕੇ ਉਹ ਹੋਇਆ ਬਦ ਨੀਤ ਜੋ, ਅਸੀਂ ਦੱਸ ਦਈਏ ਤੈਨੂੰ ਠੀਕ ਠੀਕ ਜੋ, ਰਾਜਾ ਸਾਡੇ ਨਾਲ ਰੱਖਦਾ ਹੈ ਖਾਰ ਪੰਡਿਤਾ, ਝੂਠ ਬੋਲਦਾ ਤੂੰ ਗੁਰੂ ਦਰਬਾਰ ਪੰਡਿਤਾ। ਝੂਠ ਬੋਲ ਬੋਲ ਕੀਤੀ ਤੂੰ ਕਮਾਲੀ ਓਏ, ਠੱਗੀ ਕਰਨੀ ਤੂੰ ਚੋਣਾ ਸਾਡੇ ਨਾਲ ਓਏ, ਸਾਨੂੰ ਸਮਝ ਹੀ ਨਾ ਪੰਡਿਤਾ ਤੂੰ ਬਾਲ ਓਏ, ਹਾਮੀ ਅਸਾਂ ਵੀ ਹੈ ਕਾਲ ਰੇ ਅਪਾਰ ਪੰਡਤਾ, ਠੱਗੀ ਚੱਲਣੀ ਨਾ ਤੇਰੀ ਗੁਰੂ ਕਾਰ ਪੰਡਤਾ। ਅਸੀਂ ਮਾਰਿਆ ਦੇ ਪੰਡਤਾ ਯਾਰ, ਨਹੀਂ ਤਗੜੇ ਨਾ ਰੱਖ ਦੋ ਵਿਹਾਰ, ਇੱਥੇ ਸੱਚ ਵਾਲੀ ਉਸਰੂ ਦੀਵਾਰ, ਇੱਥੇ ਝੂਠਿਆਂ ਦੇ ਝੂਠ ਹੋਣ ਯਾਰ ਪੰਡਿਤਾ, ਝੂਠ ਬੋਲਦਾ ਤੂੰ ਗੁਰੂ ਦਰਬਾਰ ਪੰਡਿਤਾ। ਇਹ ਨਾਨਕੀ ਗੁਰੂ ਦਾ ਦਰਬਾਰ ਓਏ, ਇੱਥੇ ਹੁੰਦਾ ਹੈ ਧਰਮ ਪ੍ਰਚਾਰ ਓਏ, ਸੇਵਾ ਕਰਦੇ ਨੇ ਤਾਈਓ ਨਾਰ ਨਾਰ ਓਏ, ਇੱਥੋਂ ਵੱਡੇ ਵੱਡੇ ਪਾਪੀ ਜਾਂਦੇ ਤਾਰ ਪੰਡਤਾ, ਠੱਗੀ ਚੱਲਣੀ ਨਾ ਤੇਰੀ ਗੁਰੂ ਕਾਰ ਪੰਡਤਾ। ਪੰਡਿਤ ਨੂੰ ਗੱਲ ਕੋਈ ਨਾ ਆਵੇ ਜੀ, ਪੰਡਿਤ ਨੂੰ ਗੱਲ ਕੋਈ ਨਾ ਆਵੇ ਜੀ, ਝੂਠਾ ਹੋ ਗਿਆ ਬਹਾਨਾ ਕਿਹੜਾ ਲਾਵੇ ਜੀ, ਤਾਈਓ ਚੰਨ ਜਾਰ ਨਾਲ ਸਿੰਘ ਗਾਵੇ ਜੀ, ਦੀਚਾ ਸੱਚ ਤੇ ਝੂਠ ਜੋ ਨਤਾਰ ਪੰਡਿਤਾ, ਝੂਠ ਬੋਲਦਾ ਤੂੰ ਗੁਰੂ ਦਰਬਾਰ ਪੰਡਿਤਾ। ਬਾਹਮਣ ਝੂਠਾ ਹੋ ਗਿਆ, ਮਹਾਰਾਜ ਨੇ ਆਖਿਆ ਪੰਡਿਤ ਜੀ ਖਿਸਕ ਜੋ। ਪੰਡਿਤ ਚੱਲਦਾ ਬਣਿਆ ਜਦੋਂ ਬਿਲਾਸਪੁਰ ਪਹੁੰਚਿਆ, ਰਾਜਾ ਭੀਮ ਚੰਦ ਕਹਿੰਦਾ ਪੰਡਿਤ ਜੀ ਕੀ ਗੱਲ ਖਾਲੀ ਆ ਗਏ ਜੇ? ਇਹਨੇ ਫਿਰ ਗੁਰੂ ਸਾਹਿਬ ਦੇ ਕੋਈ ਖਰਾਬ ਗੱਲਾਂ ਕੀਤੀਆਂ। ਉਹ ਕਹਿੰਦਾ ਰਾਜਾ ਤੂੰ ਚੀਜ਼ਾਂ ਮੰਗਣੀਆਂ ਚਾਹੁੰਦਾ, ਗੁਰੂ ਤਾਂ ਏਡਾ ਹੰਕਾਰਿਆ ਹੋਇਆ, ਉਹਨੇ ਫੌਜਾਂ ਤਿਆਰ ਕਰਨੀਆਂ, ਨਗਾਰਿਆਂ ਤੇ ਚੋਟਾਂ ਵੱਜ ਰਹੀਆਂ, ਉਹ ਤਾਂ ਤੇਰੀ ਰਾਜਧਾਨੀ ਉੱਤੇ ਕਬਜ਼ਾ ਕਰ ਲਵੇਗਾ। ਰਾਜਾ ਕਹਿੰਦਾ ਫੇਰ ਕੀ ਕਰਨਾ ਚਾਹੀਦਾ? ਬਾਹਮਣ ਬੋਲਿਆ ਕਹਿੰਦਾ ਪੰਡਿਤ ਜੀ ਰਾਜਨੀਤੀ ਕਹਿੰਦੀ ਹੈ ਇੱਕ ਚੰਗਿਆੜਾ ਅੱਗ ਦਾ ਥੁੱਕਿਆ ਜਾਵੇ ਬੁੱਝ, ਲੱਗੇ ਅੱਗ ਖਲਵਾੜਿਆ ਤਾਂ ਪੇਸ਼ ਨਾ ਜਾਂਦੀ ਕੁਝ। ਕਹਿੰਦਾ ਇੱਕੋ ਸੋਮਾ ਫੁੱਟਦਾ ਉਂਗਲੀ ਰਹਿੰਦੀ ਰੋਕ, ਪਰ ਵਗੇ ਦਰਿਆ ਦੇ ਹਾਥੀ ਰੁੜਨੇ ਫੋਕ। ਇੱਥੇ ਹੀ ਬਸ ਨਹੀਂ, ਨਰਮ ਜੰਮ ਦੀ ਸਾਖ ਨੂੰ ਉਂਗਲ ਨਾਲ ਪਟਾਏ, ਵੱਡਾ ਹੋਏ ਦਰਖਤ ਜੇ ਸਾਰੇ ਹਥਿਆਰ ਤੜਾਏ,
ਇਸ ਸਿੱਖੀ ਦੇ ਬਾਗ ਨੂੰ ਇੱਥੇ ਹੀ ਕੁਚਲ ਦੇਣਾ ਚਾਹੀਦਾ। ਰਾਜਾ ਭੀਮ ਚੰਦ ਨੇ ਲਿਖੀ ਚਿੱਠੀ, ਕਹਿੰਦਾ ਸਤਿਗੁਰੂ ਜੀ ਮੈਨੂੰ ਜਾਣਦੇ ਜੇ, ਮੈਂ ਬਾਈ ਧਾਰ ਦਾ ਸਰਮੌਰ ਰਾਜਾ ਹਾਂ, ਸਾਰੀਆਂ ਰਿਆਸਤਾਂ ਮੇਰੀ ਕਮਾਨ ਥੱਲੇ ਹੈ। ਹਾਂ, ਜਿਹੜੇ ਨਿਹੰਗ ਸਿੰਘ ਇਕੱਠੇ ਕਰੀ ਫਿਰਦੇ ਇਹਨਾਂ ਨੂੰ ਭਾਈਦਿਆਂ ਰਾਹ ਨਹੀਂ ਲੱਭਣਾ, ਔਰ ਮੈਂ ਆਨੰਦਪੁਰ ਦਾ ਕਿਲਾ ਢਾ ਕੇ ਢੇਰੀ ਕਰ ਦਿਆਂਗਾ। ਇਸੇ ਵਿੱਚ ਭੁਲਿਆ ਹੀ ਹੈ, ਇਹ ਸਾਰੀਆਂ ਚੀਜ਼ਾਂ ਲੈ ਕੇ ਆਪ ਮੇਰੇ ਦਰਬਾਰ ਦੇ ਵਿੱਚ ਪੇਸ਼ ਹੋ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਲਵਾਨ ਆਤਮਾ ਨੇ ਇਹ ਗਿੱਦੜ ਧਮਕੀਆਂ ਪੜ੍ਹੀ, ਬਾਈ ਧਾਰ ਸਰਕਾਰ ਦੀ ਚਿੱਠੀ ਪੜ੍ਹੀ, ਸਤਿਕਾਰਯੋਗ ਮਾਂ ਮਾਤਾ ਗੁਜਰੀ ਦੇ ਚਰਨਾਂ ਵਿੱਚ ਪਹੁੰਚ ਕੇ ਕਹਿੰਦੇ ਮਾਤਾ ਜੀ, ਆਹ ਬਾਈ ਧਾਰ ਦੇ ਰਾਜੇ ਨੇ ਚਿੱਠੀ ਲਿਖੀ ਹੈ। ਮਾਂ ਨੇ ਆਖਿਆ ਪੁੱਤਰਾ ਫਿਰ ਇਹਦਾ ਉੱਤਰ ਦੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਚਿੱਠੀ ਦਾ ਉੱਤਰ ਲਿਖਦੇ ਹੋ, ਭੀਮ ਚੰਦ ਉਹ ਵੇਲਾ ਤੁਹਾਨੂੰ ਭੁੱਲ ਗਿਆ ਜਦੋਂ ਤੁਹਾਡੇ ਵੱਢ ਵਧੇਰੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤੇ ਸੀ। ਤੇਰੇ ਦਾਦਾ ਤਾਰਾ ਚੰਦ ਨੂੰ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਛਿੜਵਾ ਕੇ ਲਿਆਂਦਾ ਸੀ। ਅਜੇ ਕੱਲ੍ਹ ਦੀ ਗੱਲ, ਤੁਹਾਡਿਆਂ ਗਲਾਂ ਵਿੱਚੋਂ ਲੈਂਦੇ ਸੀ ਜੰਨੂ, ਉਦੋਂ ਸ਼ਿਵਜੀ ਭਗਵਾਨ ਦੇ ਦਰਬਾਰ ਵਿੱਚ ਜਾ ਕੇ ਟੱਲ ਖੜਕਾਏ, ਸ਼ੇਰਾਂ ਵਾਲੀ ਦੇ ਤਰਲੇ ਲਏ ਉਹ ਵੀ ਨਾ ਆਈ, ਹਨੂੰਮਾਨ ਦੇ ਮੰਦਿਰ ਵਿੱਚ ਟੱਲ ਖੜਕਾਏ, ਇਹ ਪੰਜੇ ਤੇ ਪਹਾੜ ਚੁੱਕ ਲੈਣ ਵਾਲਿਆ ਸਾਡੀ ਮਦਦ ਕਰ, ਪੰਜੇ ਤੇ ਪਰਬਤਾਂ ਨੂੰ ਚੁੱਕਣ ਵਾਲਾ ਨਾ ਬੌੜਿਆ, ਅਸੀਂ ਆਪਣਾ ਬਾਪੂ ਦੇ ਕੇ ਤੁਹਾਡਾ ਧਰਮ ਬਚਾਇਆ, ਹੁਣ ਤੂੰ ਰੋਹ ਪਾਉਣਾ। ਮੈਂ ਜਾਣਦਾ ਜਿਹੜਾ ਤੂੰ ਰਾਜਪੂਤ ਹੈ, ਪਹਿਲਾਂ ਜੇ ਆਪਣੇ ਆਪ ਨੂੰ ਅਣਖੀ ਸਦਵਾਉਣਾ, ਬਹਾਦਰਾਂ ਦੇ ਕੁਲ ਸਦਵਾਉਣਾ, ਔਰੰਗਜ਼ੇਬ ਵਾਲੀ ਛੱਤ ਆਪਣੇ ਸਿਰ ਉੱਤੋਂ ਲਾ ਦੇ, ਆਓ ਪਿਆਰ ਨਾ ਤੱਕੋ। ਕਲਗੀਆਂ ਵਾਲੇ ਗੁਰਦੇਵ ਰਾਣਾ ਭੀਮ ਚੰਦ ਨੂੰ ਜੋ ਚਿੱਠੀ ਲਿਖਦੇ ਇਹ ਪੇਸ਼ ਕੀਤਾ ਜਾ ਰਿਹਾ।
ਜੋ ਲਿਖਿਆ ਭੀਮੇ ਨੇ ਵੇਖਿਆ ਕਲਗੀ ਧਰਮੇ ਪੜ੍ਹ ਕੇ, ਜਦ ਤੇਰੀ ਮਰਜ਼ੀ ਹੋਏ ਆ ਗਈ ਭੀਮ ਚੰਦਾ ਤੈ ਚੜ ਕੇ, ਹੋਏ ਅਜ ਪਰਖੇ ਜਾਵਣਗੇ ਤੇਰੇ ਰਣ ਵਿੱਚ ਵੀਰ ਛਪਾਈ। ਇਹ ਚਿੱਠੀ ਸਤਿਗੁਰ ਨੇ ਰਾਣੋ ਭੀਮ ਚੰਦ ਨੂੰ ਪਾਈ। ਆਓ ਜੋ ਲਿਖਿਆ ਭੀਮੇ ਨੇ ਵੇਖਿਆ ਕਲਗੀ ਧਰਮੇ ਪੜ੍ਹ ਕੇ, ਜਦ ਤੇਰੀ ਮਰਜ਼ੀ ਹੋਏ ਆ ਗਈ ਭੀਮ ਚੰਦਾ ਤੂੰ ਚੜ ਕੇ, ਹੋਏ ਅਜ ਪਰਖੇ ਜਾਵਣਗੇ ਤੇਰੇ ਰਣ ਵਿੱਚ ਵੀਰ ਛਪਾਈ। ਇੱਕ ਚਿੱਠੀ ਸਤਿਗੁਰ ਨੇ ਰਾਰੇ ਭੀਮ ਚੰਦ ਨੂੰ ਪਾਈ। ਆਓ ਤੈਨੂੰ ਮਾਣ ਹੈ ਫੌਜਾਂ ਦਾ ਬਣਦਾ ਰਾਜਪੂਤ ਬਲਕਾਰੀ, ਪਰ ਪਹਿਲਾਂ ਸਿਰ ਉੱਤੋਂ ਲਾ ਲੈ ਛੱਟ ਰੰਗੇ ਦੀ ਪਾਰੀ। ਹੋ ਰਾਜਪੂਤ ਹੋ ਕੇ ਅੱਗੇ ਮੁਗਲਾ ਦੌੜ ਚਕਾਈ। ਇੱਕ ਚਿੱਠੀ ਸਤਿਗੁਰ ਨੇ ਜਿਨ ਤੇਰੇ ਵੱਡਿਆਂ ਨੂੰ ਐਸੀ ਕੈਦ ਵਿੱਚੋਂ ਛਡਵਾਇਆ, ਤੂੰ ਵੱਡ ਵਡੇਰਿਆਂ ਦੀ ਕੀਤੀ ਕਤਰੀ ਦਿਲੋਂ ਪਲਾਈ। ਇੱਕ ਚਿੱਠੀ ਸਤਿਗੁਰ ਨੇ ਰਾਰੇ ਭੀਮ ਚੰਦ ਨੂੰ ਪਾਈ। ਬਈ ਅਜੇ ਗੱਲ ਕੱਲ ਦੀ ਸੀ, ਜੰਜੂ ਜਦੋਂ ਤੁਸਾਂ ਦੇ ਲੈਂਦੇ ਉਦੋਂ ਡਰਦੇ ਰੰਗੇ ਤੋਂ, ਫਿਰਦੇ ਤੁਸੀਂ ਪਾਪੀ ਉਹ ਛਿੰਦੇ। ਸਾਡੇ ਬਾਪੂ ਨੇ ਆਪਣਾ ਸਿਰ ਦੇ ਹਿੰਦ ਬਚਾਈ। ਇੱਕ ਚਿੱਠੀ ਸਤਿਗੁਰ ਨੇ ਰਾਰੇ ਭੀਮ ਚੰਦ ਨੂੰ ਪਾਈ। ਆਉਣੇ ਗੱਤੀ ਨਾਲ ਕਦੀ ਵਾਧਾ ਨਹੀਂ ਕਿਸੇ ਤੇ ਕਰਦੀ, ਪਰ ਜੇ ਕੋਈ ਚੜ ਆਵੇ ਦੱਛਣਾ ਦੇਵੇ ਜਿੰਨੀ ਸਰਦੀ। ਹੋ ਲੜ ਦਾਦੇ ਸਾਡੇ ਨਾਲ, ਲੜ ਦਾਦੇ ਸਾਡੇ ਨਾਲ, ਦਿੱਲੀ ਪਈ ਮੁਗਲਾਂ ਦੀ ਛਾਈ। ਇੱਕ ਚਿੱਠੀ ਸਤਿਗੁਰ ਨੇ ਰਾਰੇ ਭੀਮ ਚੰਦ ਨੂੰ ਪਾਈ। ਬਈਏ ਤੇਰੀ ਹੇਕੀ ਉੱਤੇ, ਤੇਰੀ ਹੇਕੀ ਉੱਤੇ ਵੱਜਦਾ ਰਹੂ ਰਣਜੀਤ ਨਗਾਰਾ, ਨਾ ਡਰਦੇ ਸਿੰਘ ਕਦੇ, ਲਾ ਲਈ ਜੋਰ ਆਪਣਾ ਸਾਰਾ। ਤੂੰ ਫੌਜ ਆਪਣੀ ਲੈ ਬੇਸ਼ਕ ਕਰਦੇ ਹੁਣੇ ਚੜਾਈ। ਇਹ ਚਿੱਠੀ ਸਤਿਗੁਰ ਨੇ ਰਾਰੇ ਭੀਮ ਚੰਦ ਨੂੰ ਪਾਈ। ਹੁਣ ਆਪਣੀ ਫੌਜ ਤਾਈ ਦੇਖ ਲਾ ਭੀਮ ਚੰਦਾ ਅਜਮਾ ਗਏ, ਨਹੀਂ ਖੱਟਿਆ ਨਫਾ ਕਿਸੇ ਮੱਥਾ ਨਾਲ ਗੁਰਾਂ ਦੇ ਲਾ ਗਏ। ਹੋ ਜਾਗੀ ਤੇ ਜਰਨੈਲ ਵਿਛੜਾ ਜਗ ਤੇ ਜਰਨਾ ਨਿਸੜਾ ਕਹਿੰਦੇ ਫਲ ਦੀ ਅਨੇਕ ਕਮਾਈ ਇੱਕ ਚਿੱਟੀ ਸਤਿਗੁਰ ਨੇ ਰਾਜੇ ਭੀਮ ਚੰਦ ਨੂੰ ਪਾਈ
ਰਾਜੇ ਭੀਮ ਚੰਦ ਵੱਲੇ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਚਿੱਠੀ ਲਿਖੀ ਹੈ ਭੀਮ ਚੰਦ ਸਾਡਾ ਕੋਈ ਵਿਰੋਧੀ ਨਹੀਂ ਸਾਡਾ ਕਿਸੇ ਦੇ ਨਾਲ ਵੈਰ ਨਹੀਂ ਯਾਦ ਰੱਖ ਵੱਡ ਵਡੇਰਿਆਂ ਨੇ ਕੀਤੀ ਭੁਲਾ ਕੇ ਤੈਨੂੰ ਇਹ ਵਾਅਦਾ ਨਹੀਂ ਕਰਨਾ ਚਾਹੀਦਾ ਰਾਜੇ ਭੀਮ ਚੰਦ ਨੇ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਜਦੋਂ ਚਿੱਠੀ ਨੂੰ ਪੜਿਆ ਅੱਗ ਲੱਗ ਉੱਠੀ ਹੈ ਇਹ ਹੈਂਕੜ ਦੇ ਵਿੱਚ ਤਰਫ ਉੱਠਿਆ ਇਹਨੇ ਕੀਤਾ ਆਪਣੀ ਫੌਜ ਨੂੰ ਤਿਆਰ ਇਹ ਕਹਿੰਦਾ ਹੈ ਕਿ ਮੈਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਢਾਹ ਕੇ ਢੇਰੀ ਕਰਕੇ ਬਾਅਦ ਦੇ ਵਿੱਚ ਹੀ ਆਪਣੇ ਪੁੱਤਰ ਦੀ ਜੰਗ ਚੜਾਂਗਾ ਇਹਨੇ ਜਦੋਂ ਲਾਈ ਨਗਾਰੇ ਤੇ ਚੋਟ ਇਹਨੇ ਲਾਏ ਜੈ ਦੇਵਾਂ ਦੇ ਨਾਰੇ ਹੁਣ ਰਾਜੇ ਮਹਾਰਾਜੇ ਕਵਰ ਅਜਮੇਰ ਚੰਦ ਦਾ ਵਿਆਹ ਕਰਕੇ ਬਰਾਤ ਨਾਲ ਜਾਣ ਵਾਸਤੇ ਆਏ ਸੀ ਇੱਕ ਸਿੱਖ ਹੀ ਕੌਮ ਹੈ ਜਿਹਨੇ ਮੌਤ ਦਾ ਪੈਦਲ ਤੋਂ ਦੂਰ ਕੀਤਾ ਹੈ ਹੋਰ ਦੁਨੀਆਂ ਦੇ ਲੋਕ ਸਾਰੀ ਦੀ ਸਾਰੀ ਜ਼ਿੰਦਗੀ ਮੌਤ ਦੇ ਪੈ ਥੱਲੇ ਹੀ ਜਿਉਂਦੇ ਹੈ ਉਹ ਰਾਜੇ ਕਹਿੰਦੇ ਆ ਯਾਰੋ ਆਏ ਮਠਿਆਈਆਂ ਖਾਣ ਵਾਸਤੇ ਆ ਤੇ ਰਾਜਾ ਲੜਨ ਵਾਸਤੇ ਲੈ ਚੱਲਿਆ ਉੱਤੋਂ ਕਹਿੰਦੇ ਉਹ ਕੋਈ ਨੀ ਭੀਮ ਚੰਦ ਅੱਜ ਗੁਰੂ ਤੇਰੇ ਅੱਗੇ ਆਕੜਦਾ ਕੱਲ ਨੂੰ ਸਾਡੇ ਅੱਗੇ ਆਕੜੇਗਾ ਚੱਲ ਪਹਿਲਾਂ ਆਨੰਦਪੁਰ ਦਾ ਕਿਲ੍ਹਾ ਢਾਹ ਹੀ ਆਈਏ ਪਤਾ ਲੱਗਾ ਸਿਆਣੀ ਰਾਣੀ ਨੂੰ ਵੀ ਮੇਰੇ ਪੁੱਤਰ ਦੀ ਜੰਗ ਚੜ੍ਹਨੀ ਹੈ ਤੇ ਜੰਗ ਚੜ੍ਹਨ ਤੋਂ ਪਹਿਲਾਂ ਮੇਰਾ ਪਤੀ ਲੜਾਈ ਵੱਲ ਤੁਰ ਪਿਆ ਇਹ ਉੱਤਰੀ ਸ਼ਾਹੀ ਮਹਿਲਾਂ ਵਿੱਚ ਰਾਜਾ ਸੀ ਘੋੜੇ ਤੇ ਸਵਾਰ ਇਹਨੇ ਗਲ ਦੇ ਵਿੱਚ ਪਾ ਕੇ ਪੱਲਾ ਘੋੜੇ ਦੀਆਂ ਫੜ ਕੇ ਵਾਗਾ ਇਸ ਲੜਾਈ ਤੋਂ ਭੀਮ ਚੰਦ ਨੂੰ ਜਿਵੇਂ ਵਰਜਿਆ ਇਹ ਪੇਸ਼ ਕੀਤਾ ਜਾ ਰਿਹਾ
ਚਿੱਠੀ ਪੜ ਕੇ ਭੀਮ ਚੰਦ ਨੇ ਕਰੀ ਤਿਆਰੀ ਜੀ ਫੜ ਘੋੜੇ ਦੀਆਂ ਵਾਗਾ ਰਾਣੀ ਅਰਜ ਗਜਾਰੀ ਜੀ ਮੇਰੀ ਆਨੰਦਪੁਰੀ ਦੇ ਵੱਲ ਰਾਜਾ ਦਾ ਫੌਜ ਚੜਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ ਚਿੱਠੀ ਪੜ ਕੇ ਭੀਮ ਚੰਦ ਨੇ ਕਰੀ ਤਿਆਰੀ ਜੀ ਫੜ ਘੋੜੇ ਦੀਆਂ ਵਾਗਾ ਰਾਣੀ ਅਰਜ ਗੁਜਾਰੀ ਜੀ ਮੇਰੀ ਆਨੰਦਪੁਰੀ ਦੇ ਵੱਲ ਰਾਜਾ ਦਾ ਫੌਜ ਚੜਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ ਜਿਸ ਗੁਰੂ ਦੇ ਦਾਦੇ ਦੇ ਨਾਲ ਜੰਗ ਮਚਾ ਗਏ ਤੇ ਸ਼ਾਹ ਜਹਾਨ ਵੀ ਤੁਰ ਗਿਆ ਲੱਖਾਂ ਫੌਜ ਮਰਾ ਗਏ ਤੇ ਲੱਲਾ ਬੇਗ ਦੇ ਵਾਂਗ ਵੇਖਿਓ ਜਾਣ ਗਵਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ ਜਿਸ ਦੇ ਦਾਦੇ ਕੈਦ ਚੋਂ ਕੱਢਿਆ ਤੇਰੇ ਦਾਦੇ ਨੂੰ ਉਸ ਦੇ ਪੋਤੇ ਉੱਪਰ ਹੁਣ ਨਾ ਕਰ ਤੂੰ ਵਾਦੇ ਨੂੰ ਬੜੀ ਉਪਕਾਰ ਉਸ ਦਾ ਕਦੇ ਭਲਾਇਓ ਨਾ ਦਸਮ ਗੁਰਾਂ ਨਾਲ ਪਤੀ ਜੀ ਵੈਰ ਵਧਾਇਓ ਨਾ ਇੱਕ ਪਾਸੇ ਤਾਂ ਘਰ ਦੇ ਵਿੱਚ ਪੁੱਤਰ ਦੀ ਛਾਦੀ ਜੀ ਦੂਜੇ ਪਾਸੇ ਵਧਦੀ ਜਾਪੇ ਗੱਲ ਪਸਾਦੀ ਜੀ ਤੇਰੀ ਸੋਚੇ ਬਾਜੋ ਕਦੇ ਰਾਜਣਾ ਪੈਰ ਉਠਾਇਓ ਨਾ ਸੋਚੇ ਬਾਜੋ ਕਦੇ ਰਾਜਣਾ ਪੈਰ ਉਠਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ ਇੱਕ ਪਾਸੇ ਤੋਂ ਛਾਦੀ ਦੇ ਵਿੱਚ ਗੀਤ ਬਹਾਰਾਂ ਦੇ ਦੂਜੇ ਪਾਸੇ ਵੈਣ ਸੁਣਾ ਮੈਂ ਕੀ ਕੁਨਾਰਾਂ ਦੇ ਕਰਕੇ ਗੱਲ ਦਸਗਣੀ ਮੇਰੇ ਦਿਲ ਨੂੰ ਉਠਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ ਸਤਿਗੁਰ ਵੀਰ ਬਹਾਦਰ ਪੈਥੋਂ ਜਿੱਤਿਆ ਜਾਣਾ ਨਾ ਅੱਖੀ ਵੇ ਕਦੇ ਵੀ ਚਾਹੀਏ ਮੋਰਾ ਖਾਣਾ ਨਾ ਤੇਰੀ ਕਹਿ ਜਰਨੈਲ ਚੰਨ ਤੇ ਭਗਵਾਨ ਦਿਲੋਂ ਪਲਾਇਓ ਨਾ ਦਸਮ ਗੁਰਾਂ ਦੇ ਨਾਲ ਪਤੀ ਜੀ ਵੈਰ ਵਧਾਇਓ ਨਾ
ਇਹ ਸਾਰਾ ਹੀ ਪ੍ਰੋਗਰਾਮ JKR ਕੰਪਨੀ ਵੱਲੋਂ ਕੀਤਾ ਗਿਆ ਹੈ ਯਾਦ ਰੱਖੋ ਇਸੇ ਕੰਪਨੀ ਵਿੱਚ ਅੱਗੇ ਵੀ ਕੁਦਰਤ ਤੇਰੀ ਮਾਲਕਾ ਰੀਲ ਜੋ ਦੁਕਾਨਾਂ ਤੇ ਵਿਕ ਰਹੀ ਹੈ ਉਸ ਤੋਂ ਬਾਅਦ ਰਾਜਾ ਹਰੀ ਚੰਦਰ ਅਤੇ ਤਾਰਾ ਰਾਣੀ ਦੀ ਰੀਲ ਵੀ ਮਾਰਕੀਟ ਵਿੱਚ ਆ ਰਹੀ ਹੈ। ਇਹ ਤੀਸਰੀ ਕਾਸ਼ਤ ਪਗਾਣੀ ਦੇ ਯੁੱਧ ਵਿੱਚ ਗੁਰੂ ਦਸਮ ਪਾਤਸ਼ਾਹ ਨੇ ਜੋ ਆਪਣੀ ਵੀਰਤਾ ਵਿਖਾਈ, ਜੋ ਬਾਈ ਤਾਰ ਦੀ ਸਰਕਾਰ ਨੇ ਈਰਖਾ ਕੀਤੀ, ਉਹ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਸਿਆਣੀ ਰਾਣੀ ਨੇ ਘੋੜੇ ਦੀਆਂ ਵਾਗਾਂ ਪਕੜ ਕੇ ਆਖਿਆ, ਰਾਜਾ ਜੀ ਇੱਕ ਪਾਸੇ ਮੇਰੇ ਪੁੱਤਰ ਦੀ ਜੰਗ ਚੜ੍ਹੇਗੀ, ਗੀਤ ਗਾਏ ਜਾਣਗੇ, ਔਰ ਦੂਸਰੇ ਪਾਸੇ ਜੰਗ ਵਿੱਚ ਮਰੇ ਹੋਏ ਨੌਜਵਾਨਾਂ ਦੀਆਂ ਜਿਸ਼ਾਂ ਮੱਚ ਰਹੀਆਂ ਹੋਣਗੀਆਂ। ਇੱਕ ਪਾਸੇ ਕੁੜੀਆਂ ਗੀਤ ਗਾਉਣੀਆਂ ਹੋਣਗੀਆਂ, ਦੂਸਰੇ ਪਾਸੇ ਵੈਣ ਪੈਂਦੇ ਹੋਣਗੇ। ਇਸ ਕਰਕੇ ਇਹ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਸਾਰੇ ਰਾਜੇ ਜਿਹੜੇ ਸੀ ਉਹ ਤਾਂ ਪਹਿਲਾਂ ਡਰੇ ਪਏ ਸੀ ਵੀ ਆਏ ਮਠਿਆਈਆਂ ਖਾਣ ਵਾਸਤੇ ਹੈ ਤੇ ਲੈ ਮਰਵਾਉਣ ਵਾਸਤੇ ਚੱਲਿਆ। ਸਾਰੇ ਕਹਿੰਦੇ ਰਾਜਿਆ ਰਾਣੀ ਦਾ ਆਪਾਂ ਮਾਣ ਨਹੀਂ ਤੋੜਨਾ, ਗੱਲ ਤੇਰੀ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਅੱਜ ਤੇਰੇ ਅੱਗੇ ਆਕੜਦਾ, ਕੱਲ ਨੂੰ ਸਾਡੇ ਅੱਗੇ ਵੀ ਆਕੜੇਗਾ, ਪਰ ਆਪਾਂ ਰਾਣੀ ਦਾ ਮਾਣ ਜ਼ਰੂਰ ਰੱਖਣਾ। ਪਹਿਲਾਂ ਮੁੰਡਾ ਵਿਆਹ ਲਈਏ ਔਰ ਬਾਅਦ ਵਿੱਚ ਆਨੰਦਪੁਰ ਦੇ ਕਿਲ੍ਹੇ ਉੱਤੇ ਆਪਾਂ ਚੜ੍ਹਾਈ ਕਰਕੇ ਇਹਦਾ ਥੇਹੀ ਕਰ ਦੇਵਾਂਗੇ ਔਰ ਗੁਰੂ ਨੂੰ ਇੱਥੋਂ ਕੱਢ ਦੇਵਾਂਗੇ। ਇਹ ਜਿਹੜੇ ਕੜਾਹ ਖਾਣੇ ਆਪਣੇ ਅੱਗੇ ਤੀਂਗੜਦੇ ਆ, ਲੜਨ ਜੋਗੇ ਨਹੀਂ। ਜਦੋਂ ਆਪਾਂ ਮੈਦਾਨ ਵਿੱਚ ਚਲੇ ਗਏ ਆਪਾਂ ਹਾਂ ਛੱਤਰੀ। ਇਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਅੱਗੇ ਇਹਨਾਂ ਕੜਾਹ ਖਾਣੇ ਨੇ ਕੀ ਲੜਨਾ, ਫੱਕੀਆਂ ਡਾ ਦਿਆਂਗੇ, ਪਰ ਪਹਿਲੋਂ ਆਪਾਂ ਮੁੰਡੇ ਦਾ ਵਿਆਹ ਕਰ ਲਈਏ ਤੇ ਚੰਗੀ ਗੱਲ ਹੈ। ਇੱਕ ਵਾਰ ਦੀ ਗੱਲ ਹੈ, ਗਿੱਦੜਾਂ ਨੇ ਪ੍ਰੋਗਰਾਮ ਬਣਾਇਆ ਵੀ ਆਪਾਂ ਕਿੰਨੇ ਗਿਣਤੀ ਵਿੱਚ ਤੇ ਕੱਲਾ ਸ਼ੇਰ ਜਦੋਂ ਬੋਲਦਾ ਹੈ ਤੇ ਆਪਾਂ ਉਹਦੇ ਡਰ ਤੋਂ ਸਹਿ ਜਾਂਦੇ ਹਾਂ। ਦੂਸਰਿਆਂ ਨੇ ਆਖਿਆ ਆਪਣਾ ਵੀ ਘੱਟ ਹੈ, ਸ਼ੇਰ ਦੀਆਂ ਵੀ ਚਾਰ ਹੀ ਲੱਤਾਂ ਹੈ, ਉਹਦੀਆਂ ਵੀ ਜਿੰਨੀਆਂ ਨੌਂਦਰਾਂ ਓਨੀਆਂ ਆਪਣੀਆਂ ਨੌਂਦਰਾਂ ਹੈ, ਦੋ ਹੀ ਕੰਨ ਉਹਦੇ, ਦੋ ਹੀ ਅੱਖਾਂ ਉਹਦੀਆਂ। ਕਹਿੰਦੇ ਫਰਕ ਸਿਰਫ ਇੰਨਾ ਹੈ ਕਿ ਆਪਾਂ ਉਹਦੇ ਅੱਗੇ ਝੁਕਣ ਲੱਗ ਗਏ, ਆਪਾਂ ਢਿੱਲੇ ਹਾਂ। ਜੇਕਰ ਆਪਾਂ ਕਿਤੇ ਸਾਰੇ ਜਣੇ ਇਹ ਪੂਰੇ ਸਰੀਰਾਂ ਨੂੰ ਟਾਈਟ ਕਰਕੇ ਗਿੱਦੜ ਦੇ ਸ਼ੇਰ ਦੇ ਗਲ ਪੈ ਜਾਈਏ ਤਾਂ ਆਪਾਂ ਫਿਰ ਆਪਣੇ ਰਾਜ ਕਾਇਮ ਕਰ ਲਵਾਂਗੇ ਜੰਗਲ ਦੇ ਵਿੱਚ। ਸਾਰਿਆਂ ਸਲਾਹ ਬਣਾਈ, ਜਿਹਨੂੰ ਮਰਵਾਉਣਾ ਸੀ ਉਹਨੂੰ ਅੱਗੇ ਲਾ ਲਿਆ। ਕਹਿੰਦੇ ਵੀ ਹੁਣ ਸਭ ਤੋਂ ਪਹਿਲਾਂ ਤਿਆਰੀ ਕਰ ਤੇ ਤੈਨੂੰ ਅਸੀਂ ਦੱਸਾਂਗੇ ਕੀ ਫਰਕ ਹੈ। ਗਿੱਦੜ ਨੇ ਆਪਣਾ ਸਰੀਰ ਛਾਂਟਿਆ, ਨਾਲ ਦਿਆਂ ਨੇ ਆਖਿਆ ਬਸ ਠੀਕ ਹੈ, ਸ਼ੇਰ ਦੇ ਕੰਨ ਬੜੇ ਟਾਇਟ ਆ, ਤੇਰੇ ਕੰਨ ਢਿੱਲੇ ਹੈ। ਇਹਨੇ ਆਪਦੇ ਕੰਨਾਂ ਨੂੰ ਵੀ ਕੱਸ ਲਿਆ। ਨਾਲ ਦਿਆਂ ਨੇ ਆਖਿਆ ਮਿੱਤਰਾ, ਸ਼ੇਰ ਜਿਹੜਾ ਪੂਛ ਨੂੰ ਬੜਾ ਵੱਟ ਦੇ ਕੇ ਰੱਖਦਾ, ਇਹਨੇ ਵੀ ਪੂਛ ਨੂੰ ਕਰਾ ਲਿਆ। ਕਹਿੰਦੇ ਕੋਈ ਫਰਕ ਨਹੀਂ, ਸਿਰਫ ਅੱਖਾਂ ਦਾ ਫਰਕ ਹੈ, ਇਹ ਡੇਲੀਆਂ ਕੱਢੀਆਂ ਬਾਹਰ ਨੂੰ ਲਾਲ ਲਾਲ। ਕਹਿੰਦੇ ਹੁਣ ਕੋਈ ਫਰਕ ਨਹੀਂ, ਬਸ ਚੱਲ ਚੱਲੀਏ। ਸ਼ੇਰ ਦੇ ਤੁਰਨੇ ਦੇ ਜਾਰੀ ਚਲੇ ਗਏ, ਸ਼ੇਰ ਜੀ ਬਾਹਰ ਨਿਕਲੋ, ਅਸੀਂ ਤੁਹਾਡੇ ਨਾਲ ਯੁੱਧ ਕਰਨ ਵਾਸਤੇ ਆਏ ਹਾਂ। ਸ਼ੇਰ ਨੇ ਆਖਿਆ ਜਾਓ ਮੁੜ ਜਾਓ, ਕਿਉਂ ਮੌਤ ਆਈ ਤੁਹਾਡੀ, ਪਰ ਜਿਹਨੂੰ ਚੁੱਕਣਾ ਦਿੱਤੀ ਹੋਵੇ। ਅੱਜ ਕੱਲ੍ਹ ਲੀਡਰਾਂ ਦੀ ਵੀ ਇਹੋ ਗੱਲ ਹੈ, ਜਿਹਨੂੰ ਬਸ ਮਾੜਾ ਜਿਹਾ ਪੰਪ ਦੇ ਦੇਣ ਉਹਨੂੰ ਮਰਵਾ ਕੇ ਛੱਡਦੇ ਆ। ਸ਼ੇਰ ਉੱਠਿਆ, ਇਹਨੇ ਜਦੋਂ ਆਪਣੀ ਤਿਆਰੀ ਕੀਤੀ ਤੇ ਗਿੱਦੜ ਨੇ ਵੀ ਤਿਆਰੀ ਕੀਤੀ। ਗਿੱਦੜ ਲੱਗਾ ਤਿੰਗੜ, ਸ਼ੇਰ ਨੇ ਮਾਰਿਆ ਪੰਜਾ ਤੇ ਪੈਰਾਂ 'ਚ ਸੁੱਟ ਲਿਆ। ਗਿੱਦੜ ਬੋਲਿਆ ਮੇਰੇ ਨਾਲ ਹੀ ਤਿੰਗੜ ਦਾ ਦੂਸਰੇ ਵੱਲ ਉਹ। ਸ਼ੇਰ ਕਹਿੰਦਾ ਦੂਸਰੇ ਕਿੱਥੇ, ਪਿੱਛਾ ਭੋ ਕੇ ਵੇਖਿਆ, ਕਹਿੰਦਾ ਮੈਨੂੰ ਤਾਂ ਮਰਵਾ ਤਾ ਲਲਕਾਰੇ ਵਾਲਿਆ। ਅਸਲ ਵਿੱਚ ਇਹ ਬਾਈ ਧਾਰ ਦੇ ਰਾਜੇ ਚਾਹੁੰਦੇ ਤਾਂ ਹਾਏ ਕਿ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਕੱਢ ਦਿੱਤਾ ਜਾਵੇ, ਪਰ ਕਹਿੰਦੇ ਪਹਿਲਾਂ ਮੁੰਡੇ ਦਾ ਵਿਆਹ ਕਰ ਲਈਏ। ਪ੍ਰੋਗਰਾਮ ਬਣਿਆ, ਇਧਰੋਂ ਕਵਰੇਜ ਮੇਰ ਚੰਦ ਦੀ ਜੰਜ ਚੜ ਜਾਂਦੀ ਹੈ, ਦੂਸਰੇ ਪਾਸੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਇਹ ਲੜਾਈ ਨੂੰ ਟਲੀ ਵੇਖ ਕੇ, ਰਾਜੇ ਮੇਦਨੀ ਪ੍ਰਕਾਸ਼ ਜੋ ਨਹਾਨ ਰਿਆਸਤ ਦਾ ਮਾਲਕ ਹੈ ਉਹਦੀ ਰਾਜਧਾਨੀ ਵਿੱਚ ਚਲੇ ਗਏ। ਰਾਜਾ ਮੇਦਨੀ ਪ੍ਰਕਾਸ਼ ਅਤੇ ਰਾਜਾ ਫਤਿਹ ਸਾਹ ਸ੍ਰੀਨਗਰ ਵਾਲੇ ਦੀ ਆਪਸ ਵਿੱਚ ਬੜੀ ਵੱਡੀ ਨਾਰਾਜ਼ਗੀ ਸੀ। ਮਹਾਰਾਜ ਨੇ ਇਹਨਾਂ ਦੋਨਾਂ ਰਾਜਿਆਂ ਦੀ ਸੁਲਾਹ ਕਰਾਈ ਹੈ। ਇੱਥੇ ਹੀ ਬਸ ਨਹੀਂ, ਜਮੁਨਾ ਨਦੀ ਦੇ ਕਿਨਾਰੇ ਉੱਤੇ ਇੱਕ ਸੱਚੇ ਪਾਤਸ਼ਾਹ ਨੇ ਪੌਟਾਗੜ੍ਹ ਦੀ ਉਸਾਰੀ ਕੀਤੀ ਹੈ। ਇਸੇ ਹੀ ਧਰਤੀ ਦੇ ਉੱਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮਹਾਨ ਰਚਨਾ ਲਿਖ ਤਿਆਰ ਕੀਤੀ ਹੈ। ਇੱਥੇ ਹੀ ਗੁਰੂ ਦਸਵੇਂ ਪਾਤਸ਼ਾਹ ਦੇ ਕਵੀ ਜੋ 52 ਸੀ ਉਹਨਾਂ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਕਵਿਤਾਵਾਂ ਰਚੀਆਂ। ਯਾਦ ਰਹੇ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਹਜ਼ੂਰੀ ਕਵੀਆਂ ਨੇ ਵਿੱਚ ਗਏ, ਕਵੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਅਸੀਂ ਇਕਾਂਤ ਜਗ੍ਹਾ ਤੇ ਬੈਠ ਕੇ ਕਵਿਤਾ ਲਿਖਦੇ ਹਾਂ ਤਾਂ ਜਦੋਂ ਅਸੀਂ ਕਵਿਤਾ ਲਿਖਦੇ ਹਾਂ ਜਮਨਾ ਦੇ ਵਿੱਚ ਆਉਂਦੀਆਂ ਛਲਾਂ, ਇਸ ਕਰਕੇ ਖੜਾਕਾ ਹੋਣ ਦੇ ਕਾਰਨ ਸਾਡੀ ਬਿਰਤੀ ਉਖੜ ਜਾਂਦੀ ਹੈ। ਕਲਗੀਆਂ ਵਾਲੇ ਨੇ ਆਖਿਆ ਅੱਜ ਤੋਂ ਬਾਅਦ ਇੱਥੋਂ ਜਮਨਾ ਬੋਲੇਗੀ ਨਹੀਂ। ਯਾਤਰੂ ਸੱਜਣ ਜਾਣਦੇ ਆ ਇੱਕ ਮੀਲ ਦੇ ਵਿੱਚ ਗੰਗਾ ਪੌਟਾ ਸਾਹਿਬ ਦੇ ਨਜ਼ਦੀਕ ਚੁੱਪ ਚਾਪ ਹੀ ਲੰਘਦੀ ਹੈ। ਇਸੇ ਕਾਸ਼ਤ ਦਾ ਅਗਲਾ ਭਾਗ ਦੂਸਰੇ ਪਾਸੇ ਸੁਣੋ, ਇਹ ਬਿਆਨ ਹੈ।
ਰਾਜੇ ਭੀਮ ਚੰਦ ਨੂੰ ਪਤਾ ਲੱਗ ਗਿਆ ਕਿ ਜਿਸ ਰਸਤੇ ਸਾਰੀ ਮੈਂ ਆਪਣੀ ਬਰਾਤ ਲੈ ਕੇ ਜਾਣਾ ਕਲਗੀਧਰ ਪਾਤਸ਼ਾਹ ਰੜੇ ਥਾਂ ਪੌਂਟਾਗੜ੍ਹ ਦੀ ਧਰਤੀ ਵਿੱਚ ਬੈਠੀ ਹੈ, ਇਸ ਕਰਕੇ ਸਾਰੀ ਦੀ ਸਾਰੀ ਫੌਜ ਨਾਲ ਲੈ ਜਾਣੀ ਚਾਹੀਦੀ ਹੈ। ਖਰਚ ਹੋਵੇਗਾ ਮੇਰੇ ਕੁੜਮ ਚੰਦ ਦਾ, ਜਾਂਦੇ ਹੋਏ ਮਿੰਨਤ ਕਰਕੇ ਲੰਘ ਚੱਲਾਂਗੇ, ਆਉਂਦੇ ਹੋਏ ਗੁਰੂ ਕਲਗੀਆਂ ਵਾਲੇ ਦਾ ਡੇਰਾ ਲੁੱਟ ਲਵਾਂਗੇ। ਭਾਈ ਧਾਰ ਦੇ ਰਾਜੇ ਨੇ ਜਾ ਕੇ ਵੇਖਿਆ, ਗੁਰੂ ਸਾਹਿਬ ਦੇ ਸਿੱਖ ਮੋਰਚਾਬੰਦੀ ਕਰਕੇ ਤਿਆਰੀਆਂ ਕਰ ਰਹੇ ਸਨ। ਭੀਮ ਚੰਦ ਨੂੰ ਪਤਾ ਲੱਗਾ ਕਿ ਹੁਣ ਆਕੜ ਦੇ ਨਾਲ ਨਹੀਂ ਲੰਘਿਆ ਜਾਣਾ, ਇਹਨੇ ਨਿਰਮਤਾ ਦੇ ਨਾਲ ਇੱਕ ਚਿੱਠੀ ਲਿਖੀ, ਕਹਿੰਦਾ ਸੱਚੇ ਪਾਤਸ਼ਾਹ ਸਾਡੇ ਡੇਰੇ ਤੁਹਾਡੇ ਡੇਰੇ ਬੜੇ ਪਿਆਰੇ ਮਿੱਤਰ ਸਨ, ਇਸ ਕਰਕੇ ਕਿਰਪਾ ਕਰੋ, ਪਿੱਛੇ ਜੋ ਸਾਥੋਂ ਗਲਤੀ ਹੋ ਗਈ ਉਹਦੀ ਮਾਫ਼ੀ ਦੇ ਦਿਓ, ਮੈਂ ਪੁੱਤਰ ਨੂੰ ਵਿਆਹਣ ਚੱਲਿਆ ਹਾਂ, ਸਾਡੀ ਬਰਾਤ ਨੂੰ ਲੰਘ ਜਾਣ ਦਿੱਤਾ ਜਾਵੇ, ਮੁੜਦਾ ਹੋਇਆ ਜ਼ਰੂਰ ਤੁਹਾਨੂੰ ਮੱਥਾ ਟੇਕਾਂਗਾ। ਭਾਈ ਤਾਰ ਦੇ ਰਾਜੇ ਕਿਹੜੀ ਚਿੱਠੀ ਲਿਖਦੇ ਵੀ ਉਹ ਪੇਸ਼।
ਭੀਮ ਚੰਦ ਲੇਖਦਾ ਗੁਰਾਂ ਦੇ ਵੱਲ ਜੀ, ਕਰੋ ਮਨ ਜੂਰੇ ਅਸਾਂ ਦੀ ਗੱਲ ਜੀ, ਉਹ ਕਰੋ ਮਨ ਜੂਰੇ ਅਸਾਂ ਦੀ ਗੱਲ ਜੀ, ਮੇਰੀ ਸੋਚੇ ਬਿਨਾ ਪੈਰ ਨਾ ਉਠਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਆਓ ਭੀਮ ਚੰਦ ਲੇਖਦਾ ਗੁਰਾਂ ਦੇ ਵੱਲ ਜੀ, ਕਰੋ ਮਨ ਜੂਰੇ ਅਸਾਂ ਦੀ ਗੱਲ ਜੀ, ਉਹ ਕਰੋ ਮਨ ਜੂਰੇ ਅਸਾਂ ਦੀ ਗੱਲ ਜੀ, ਮੇਰੀ ਸੋਚੇ ਬਿਨਾ ਪੈਰ ਨਾ ਉਠਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਆਓ ਆਪਾਂ ਹਾਂ ਗਵਾਂਢੀ ਇੱਕ ਮੁੱਠ ਰਹੀਏ ਜੀ, ਆਪੋ ਵਿੱਚ ਰੁੱਸ ਕੇ ਕਦੇ ਨਾ ਬਈਏ ਜੀ, ਓਏ ਆਪੋ ਵਿੱਚ ਰੁੱਸ ਕੇ ਕਦੇ ਨਾ ਬਈਏ ਜੀ, ਹੋ ਦਿਲਾਂ ਵਿੱਚੋਂ ਈਰਖਾ ਮਟਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਆਪਣੇ ਵਡੇਰੇ ਬੜੇ ਪੱਕੇ ਯਾਰ ਜੀ, ਅਸੀਂ ਆ ਤੁਸਾਂ ਦੇ ਦਿਲੋਂ ਸੇਵਾਦਾਰ ਜੀ, ਓਏ ਅਸੀਂ ਆ ਤੁਸਾਂ ਦੇ ਦਿਲੋਂ ਸੇਵਾਦਾਰ ਜੀ, ਹੋ ਪਿੱਛੇ ਜਿਹੜੀ ਹੋਗੀ ਭਲਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਆਓ ਚੱਲੀ ਸਾਡੀ ਜੰਗ ਤੇ ਅਸਾਂ ਨੇ ਲੰਘਣਾ, ਰਾਹ ਚੋਂਦੇ ਗੁਰੂ ਜੀ ਤੁਸਾਂ ਤੋਂ ਮੰਗਣਾ, ਉਹ ਰਾਹ ਚੋਂਦੇ ਗੁਰੂ ਜੀ ਤੁਸਾਂ ਤੋਂ ਮੰਗਣਾ, ਤੇ ਅਸੀਂ ਲੰਘ ਜਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਕਮਰੇ ਅੱਜ ਮੇਰ ਨੂੰ ਵੀ ਹੁਣ ਚੱਲੇ ਹਾਂ, ਤਾਈਓ ਨਾਲ ਫੌਜ ਥੋੜੀ ਜੀ ਲੱਲੇ ਹਾਂ, ਤਾਈਓ ਨਾਲ ਫੌਜ ਥੋੜੀ ਜੀ ਲੱਲੇ ਹਾਂ, ਈਰਖਾ ਦੀ ਅੱਗ ਨੂੰ ਬਜਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ। ਭਾਈ ਵੇਲੇ ਸਿਰ ਪੁੱਜਣਾ ਹੈ ਅੱਗੇ ਜਾ ਕੇ ਤੇ
ਭਾਈ
ਵੇਲੇ ਸਿਰ ਪੁੱਜਣਾ ਹੈ ਅੱਗੇ ਜਾ ਕੇ ਤੇ ਖੁਸ਼ੀਆਂ ਨੱਚਦੇ ਪੁੱਤ ਨੂੰ ਵੀ ਆ ਗਏ ਤੇ, ਉਹ ਖੁਸ਼ੀਆਂ ਨੱਚਦੇ ਪੁੱਤ ਨੂੰ ਵੀ ਆ ਗਏ ਤੇ, ਬੇਟਾ ਤੈਨੂੰ ਮੁੜੀ ਦੇ ਤੁਹਾਨੂੰ ਬੋੜ ਦੇ ਚੜਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ, ਜਾਣ ਬੁੱਝ ਕਰੇ ਨਾ ਵਧਾਈਏ ਗੁਰੂ ਜੀ।
ਨੀਤੀਵਾਨ ਪਾਤਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਚਿੱਠੀ ਲਿਖੀ, ਇੱਕ ਬੰਨੇ ਬੜੀ ਨਿਰਮਤਾ ਵਿਖਾਈ ਤੇ ਦੂਸਰੇ ਪਾਸੇ ਧਮਕੀ ਦਿੱਤੀ। ਇਸ ਚਿੱਠੀ ਨੂੰ ਪੜ ਕੇ ਨੀਤੀਵਾਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਮਝ ਗਏ, ਇਹਨਾਂ ਨੇ ਬਾਈ ਧਾਰ ਦੇ ਰਾਜੇ ਜੋ ਚਿੱਠੀ ਲੈ ਕੇ ਗਏ ਬੰਦੇ ਸੀ ਉਹਨਾਂ ਨੂੰ ਕਹਿ ਭੇਜਿਆ, ਭਾਈ ਭੀਮ ਚੰਦ ਨੂੰ ਕਹਿ ਦੇਣਾ ਜੋ ਉਹਦੀ ਨੀਤੀ ਵਿੱਚ ਫਰਕ ਨਹੀਂ ਉਹ ਫੌਜਾਂ ਪਿੱਛੇ ਮੋੜ ਦੇਵੋ, ਬਰਾਤ ਲੈ ਕੇ ਲੰਘ ਸਕਦਾ ਹੈ, ਜੇ ਉਹਨੇ ਫੌਜਾਂ ਨਾਲ ਖੜਨੀਆਂ ਫਿਰ ਜਿਹੜਾ ਮੁੜਦੇ ਹੋਏ ਨੇ ਮੱਥਾ ਟੇਕਣਾ,
جی مرد دا پوتا تو متھا ٹیک کے ہی ننگے. راجا بھیم چند سوچا اچ پی گیا کہ فوج نہ لگے پھر گرو گوبند سنگھ پاتشاہ تو چلیا نہ جانا ہو رڑے تو بیٹھے گرو کلگی دھر کا ڈیرا لوٹ لوا گے بڑے سوکھے رہا گے ان فوج نو لیا نال یہ ترپیا ونگے رستے تھانی ہوں کورج میر چند کے نال کچھ کو بندے آ براتی یہ جب گرو دسم پاتشاہ مہاراج کے ڈیرے کے لاگ دی لگے نہ لنگن نہنگ سنگا نے یہاں کو گھیر کے آخیا وہ کدھر چلے گئے یہ آ گئے گرو دسم پاتشاہ کے کول آن ٹیکیا کور اجمیر چند نے گرو دسویں پاتشاہ نے متھا مہاراج ہس کے پوچھتے ہیں کاکا جی تھوڑا باپ نہیں دینا کور اجمیر چند بولیا مہاراج میرا باپو تو ہاتھوں ڈرتا وہ بلاسپور مڑ گیا دلوں دیا بجن والے ستگرو ہس کے بولے بلے اجمیر چند جو وہ ود کر وکھائی باپو کا تیرا ونگیرا سی فوج لے کے تریا جا رہا ہے جی تیرے پیو والی نیتی اسی اپنا لیے پا کے تیرے دادے ساوا تیرا پڑھتی ہے کیرتن سولا وہ ونگیرا جائے گا کی فائدہ ہوئے گا پر سکھی کسی تو وعدہ نہیں کرتی ہر تو چلے سری نگر نو تیرے سہرے فتح شاہ نے سانو سدیا سڈے سکھ نو چندی کمان تھلے پانچ سو کی گنتی میں اتنے جان گے یاد رکھی دیوتا دے ویلے تیری مدد بھی کرن گے پترا جدو تلوار پکڑ کے آئے گا اور تھوڑے نہ تلوار دے نال نجٹ لوا گے. مہاراج دے پانچ سو سکھ نند چندی کمان تھلے پہنچ گیا سری نگر ہوں برات پہنچی ہے تھوڑی کڑم چند ہو گیا لیٹ پہاڑی رستہ ہون کر کے کئی دن پچھڑ گیا جہیا مٹھیائیاں کڑم چند واسطے بنیا سی وہ گرو کے خالصہ نے کھا لی. ہوں راجا فتح شاہ جہا یہ سکھان کا ڈیرا کرا چاہتا میلے کے نزدیک سکھان کو پتا سی بھیم چند آ گیا تو کلو ود جانی ہے انہیں آخیا نہیں جی سادھو مہاتما پنڈا تو دور ہی چنگے ہوں یہاں جمنا دریا کے کنارے تو شہر کے باہر وار ایک باغ دے تمبو لائے سن. آ گیا راجا بھیم چند بھی جب ویاہ ہو گیا لاو لیا گئی تو نیندرا ہوکر والے نے آواز دیتی کہ سوا لاکھ روپیہ نگد اور سوا لاکھ روپیے کے ہار شنگار بنا کے کلگی والے پاتشاہ مہاراج جی نے راجا فتح شاہ کی کنیا واسطے بھیجی ہے. سکھ نیتیوان بنے انہیں سمان اجے بھیم سمان اجے فتح شاہ نو دتا تو نہیں سی لسٹ دے سارے تو پہلا نام لکھوایا سی. سن گیا سر بھیم چند نو اگ لگ اٹھی انہیں براتیوں نے آخیا اٹھو چلو جیدے نال میرا سروت میں ویر ہے وہ سکھا نو میرے کرم نے ویاہ تے سد لیا میں کڑی چڈ کے چلے. یاد رہے بامن واد نے اپنے سمے میں استری جاتی نے بڑا تکا کیتا منو جن شوت شاہ کی ونڈ پائی وہ بامن بارے لکھتا ہے کہ جو رنڈا ہو جائے پھر ویاہ کرا سکتا ہے. کسی نے سوال کیتا وہ پھر رنڈا ہو جائے انہیں آخیا سولہ وار پنڈت ویاہ کرا سکتا ہے. پنتانی نے پوچھا بھی میرے بارے کہیں پہلی گل ہے جب تھی جائے پاویں نکلاوے گئی دے تیرا آدمی مر جائے تیرا فرد وہ ستی ہو جانا جی ستی نہ ہوئے تو پھر ساری کی ساری عمر تینوں حق کرن دا حکم نہیں. اس چیز نے راجے فتح شاہ نے نوا لیا ہاتھ جوڑ کے کہیں مترا میں تیرے نال اگاڑ نہیں سکتا تینوں تھی دیتی ہے دوڑا چھڈ کے نہ چلیا جائے گرو دے وردھ ہو سکتا ہے. راجا بھیم چند کہہ ڈیڑ کا دیا ہر وہ تلوار ان سکھان اتنے مکا دو اجے کن جوڑ جوڑ کے گلا کر ہی رہے سی خالسا لسٹ نو اگے ہی تکڑا سورمیا کھچیا تلوار انہوں نے تیاری تو پہلے وشی ہوئی کھڑ دے وچوں کچھ حصہ منڈا کے منجلوں نے مارتے ہوئے پہنچ گئے پودا گڑھ کی دھرتی ہوں دسویں پاتشاہ نے نمسکار کر کے نند چند ਭਾਈ ਕੀ ਡਰੌਲੀ ਵਾਲਾ ਜੋ ਵਾਰਤਾ ਦੱਸ ਰਿਹਾ ਹੈ ਉਹ ਪੇਸ਼ ਕੀਤਾ ਜਾ ਰਿਹਾ।
ਨਾਂਦੀ ਚੰਦ ਦਵਾਨ ਜੋ ਸਾਂਭਵੇਲਾ ਚੀਜ਼ਾਂ ਲੁੱਟ ਕੇ ਗਿਆ ਹੈ ਨੱਚ ਛੇਤੀ ਪੌਟੇ ਪੁੱਜ ਕੇ ਗੁਰੂ ਦਸ਼ਮੇਸ਼ ਜੀ ਨੂੰ ਨੀਤੀ ਰਾਜਿਆਂ ਦੀ ਰਿਆ ਦੱਸ ਛੇਤੀ ਚੰਗੀ ਜੰਗਲੇ ਵਾਸਤੇ ਸਹਾ ਲੱਭੋ ਜਿੱਥੇ ਮੋੜ ਕੇ ਲਈਏ ਅਜ ਬਹਾਦੁਰ ਜੀ ਭੀਮ ਚੰਦ ਪਹਾੜੀਆਂ ਫੌਜ ਲੈ ਕੇ ਡੇਰਾ ਲੁੱਟਣੇ ਲਈ ਰਿਹਾ ਆ ਗੁਰੂ ਜੀ ਨਾਂਦੀ ਚੰਦ ਦਵਾਨ ਜੋ ਸਾਂਭਵੇਲਾ ਚੀਜ਼ਾਂ ਲੁੱਟ ਕੇ ਗਿਆ ਹੈ ਨੱਸ ਛੇਤੀ ਪੌਟੇ ਪੁੱਜ ਕੇ ਗੁਰੂ ਦਸ਼ਮੇਸ਼ ਜੀ ਨੂੰ ਨੀਤੀ ਰਾਜਿਆਂ ਦੀ ਰਿਆ ਦੱਸ ਛੇਤੀ ਚੰਗੀ ਜੰਗ ਦੇ ਵਾਸਤੇ ਥਾਂ ਲੱਭੋ ਜਿੱਥੇ ਮੋੜ ਕੇ ਲਈਏ ਅਜ ਮਹਾਗੁਰ ਜੀ ਭੀਮ ਚੰਦ ਪਹਾੜੀਆਂ ਫੌਜ ਲੈ ਕੇ ਤੇਰਾ ਲੁੱਟਣੇ ਲਈ ਰਿਹਾ ਆ ਗੁਰ ਜੀ ਭਾਈ 1,25,000 ਨੀ ਉਂਦੇ ਦਾ ਨਾਂ ਸੁਣ ਕੇ 1,25,000 ਨਿਉਂਦੇ ਦਾ ਨਾਂ ਸੁਣ ਕੇ ਭੀਮ ਚੰਦ ਦੇ ਕਾਲਜੇ ਅੱਗ ਲੱਗੀ ਮੌਕਾ ਤਾੜ ਕੇ ਅਸਾਂ ਨਹੀਂ ਢਿੱਲ ਕੀਤੀ ਲੈ ਆਏ ਹਾਂ ਲੁੱਟ ਕੇ ਖਾਤੇ ਅੱਧੀ ਬੋਲਾ ਨਿਕਲਿਆ ਪਹਾੜੀਆ ਯਾਰ ਤੁਹਾਡਾ ਬੋਲਾ ਨਿਕਲਿਆ ਪਹਾੜੀਆ ਯਾਰ ਤੁਹਾਡਾ ਦਿਲੋਂ ਜੋੜ ਗਿਆ ਫਤਿਹ ਸ਼ਾਹ ਗੁਰ ਜੀ ਭੀਮ ਚੰਦ ਪਹਾੜੀਆਂ ਫੌਜ ਲੈ ਕੇ ਬੇੜਾ ਲੁੱਟਣੇ ਲਈ ਰਿਹਾ ਆ ਗੁਰ ਜੀ ਰਾਜੇ ਹੋਏ ਪਹਾੜੀਏ ਬਹੁਤ ਇਕੱਠੇ ਫੜਾਂ ਫੋਕੀਆਂ ਬਹੁਤ ਉਹ ਮਾਰਦੇ ਨੇ ਕੋਈ ਬੜੇ ਭੀਮਾ ਕੋਈ ਬੜੇ ਬਾਲੀ ਸਾਨੀ ਬੜੇ ਹੋਏ ਰਾਮ ਅਵਤਾਰਦੇ ਨੇ ਮੇਰਾ ਦਿਲ ਚੌੜਾ ਹੁਣ ਜੰਗ ਅੰਦਰ ਉਹਦੇ ਦਿਲ ਦਾ ਲਾ ਦੀਏ ਚਾਹ ਗੁਰ ਜੀ ਭੀਮ ਚੰਦੀ ਪਹਾੜੀਆਂ ਫੌਜ ਲੈ ਕੇ ਤੇਰਾ ਲੁੱਟਣੇ ਲਈ ਰਿਹਾ ਆ ਗੁਰ ਜੀ ਬਾਈ ਤਾਰ ਪਹਾੜੀਏ ਮੱਛਰੇ ਜੋ ਹਰੀ ਚੰਦ ਤਾਈ ਹੈਗਾ ਮਾਣ ਹੈ ਜੀ ਅਰਜਣ ਬਲੀ ਦਾ ਬਣੇ ਭਰਾ ਨਿੱਕਾ ਮੇਰਾ ਰੁਕੇ ਨਾ ਚੱਲਿਆ ਬਾਣ ਹੈ ਜੀ ਗੁਰਚਰਨ ਸਿੰਘ ਸੰਬੰਧ ਗਜਰ ਨਾਲ ਰੱਖੇ ਬਈਏ ਮਲ ਕੇ ਵੈਰੀ ਦਾ ਰਹਾ ਗੁਰ ਜੀ ਭੀਮ ਚੰਦ ਪਹਾੜੀਆਂ ਫੌਜ ਲੈ ਕੇ ਡੇਰਾ ਲੁੱਟਣੇ ਲਈ ਰਿਹਾ ਗੁਰ ਜੀ ਡੇਰਾ ਲੁੱਟਣੇ ਲਈ ਰਿਹਾ ਗੁਰ ਜੀ ਸਵਾਰੀ ਗੁਰੂ ਖਾਲਸੇ ਵਿੱਚ ਗਿਆਨੀ ਗਿਆਨ ਸਿੰਘ ਜੀ ਜ਼ਿਕਰ ਕਰਦੇ ਤੇ 25 ਰਾਜੇ 22 ਤਾਰ ਦੇ ਗੁਰੂ ਦਸਮ ਪਾਤਸ਼ਾਹ ਉੱਤੇ ਮਾਰੂ ਹਮਲਾ ਕਰਨ ਲਈ ਸ੍ਰੀ ਨਗਰ ਤੋਂ ਚੜ ਪਏ ਉਹਨਾਂ ਦੇ ਨਾਂ ਹੈ ਰਾਜਾ ਭੀਮ ਚੰਦ ਰਾਜਾ ਫਤਿਹ ਸ਼ਾਹ ਰਾਜਾ ਕਿਰਪਾਲ ਚੰਦ ਕਾਂਗੜੇ ਵਾਲਾ ਰਾਜਾ ਗੋਪਾਲ ਚੰਦ ਰਾਜਾ ਵੀਰ ਸੈਨ ਰਾਜਾ ਸੁਧਰ ਸੈਨ ਰਾਜਾ ਕੇਸਰੀ ਚੰਦ ਰਾਜਾ ਅਮੇਦ ਚੰਦ ਰਾਜਾ ਦਿਆਲ ਚੰਦ ਰਾਜਾ ਹਰੀਚੰਦ ਹਡੂਰ ਵਾਲਾ ਰਾਜਾ ਕਰਮ ਚੰਦ ਰਾਜਾ ਨੰਦ ਚੰਦ ਰਾਜਾ ਝਗੜ ਚੰਦ ਰਾਜਾ ਭਾਉ ਚੰਦ ਰਾਜਾ ਤਰਨਪਾਲ ਦਇਆ ਚੰਦ ਨੂਰਪੁਰੀਆ ਪਾਲ ਚੰਦ ਰਾਜਾ ਟੇਕ ਚੰਦ ਰਾਜਾ ਗੁਰਭਜ ਰਾਜਾ ਜੈ ਚੰਦ ਰਾਜਾ ਟੋਡੀਮਲ ਰਾਜਾ ਸੰਸਾਰ ਚੰਦ ਰਾਜਾ ਹਰੀਚੰਦ ਕੋਟੀ ਵਾਲਾ ਰਾਜਾ ਲੱਛੂ ਚੰਦ ਰਾਜਾ ਫੂਬ ਚੰਦ ਇਹ 25 ਰਾਜਿਆਂ ਨੇ ਮਹਾਰਾਜ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ ਹੈ ਨੰਦ ਚੰਦ ਨੇ ਦੱਸਿਆ ਮਹਾਰਾਜ ਬੜੀ ਵੱਡੀ ਗਿਣਤੀ ਦੇ ਵਿੱਚ 22 ਧਾਰੀਆਂ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ ਹੈ ਦਸਵੇਂ ਪਾਤਸ਼ਾਹ ਨੇ ਲਾਈ ਨਗਾਰੇ ਤੇ ਚੋਚ ਕਹਿੰਦੇ ਖਾਲਸਾ ਜੀ ਤਿਆਰ ਬਰ ਤਿਆਰ ਹੋ ਜਾਓ ਬਸ ਉਸੇ ਵੇਲੇ ਜਿਹੜੇ ਕੜਾਹ ਦੇ ਯਾਰ ਸੀ ਲੱਗ ਪਏ ਸਰ ਸਰ ਕੰਬਣ ਗਈ ਇਹਨਾਂ ਦੇ ਖਾਨੇ ਕਹਿੰਦੇ ਥੋੜਾ ਜਿਹਾ ਹਨੇਰਾ ਹੋਇਆ 500 ਦਾਸੀ ਸਾਧ ਰਹਿੰਦਾ ਸੀ ਇਹ 5 ਕੁ ਜਾਣੇ ਇੱਥੇ ਸਾਈ ਨੇ ਖਿਸਕਣ ਜੇ ਪਾਰੋਦਾਰ ਪੁੱਛੇ ਗੁਰਮੁਖੋ ਕਿਹਦੇ ਚੱਲੇ ਆ ਅੱਗੋਂ ਉੱਤਰਦੇ ਅੱਜ ਜੀ ਸ਼ਰਦਾਈ ਕੁਝ ਜ਼ਿਆਦਾ ਸ਼ਕਲੀ ਹੈ ਖਾਲਸਾ ਮੈਦਾਨਗੜ੍ਹ ਚੱਲਿਆ ਕੋਈ ਸ਼ਰਲੇ ਦਾ ਬਹਾਨਾ ਲਾ ਕੇ ਕੋਈ ਮੈਦਾਨਗੜ੍ਹ ਦਾ ਬਹਾਨਾ ਲਾ ਕੇ 500 ਬਾਬਾ ਰਾਤੋਂ ਰਾਤ ਨੱਸਿਆ ਇਕੱਲਾ ਕਿਰਪਾਲ ਚੰਦ ਹੀ ਰਹਿ ਗਿਆ ਹੁਣ ਪੀਰ ਬੁੱਧੂ ਸ਼ਾਹ ਨੇ ਜਿਹੜੇ ਪਛਾਣ
महाराज की फौज के भर्ती कराए हुए सी। अपनी जामनी उत्ते पठाना के नाम सन हजात खां, नजावत खां और भीखण खां, उमर खां ते काले खां। इहनू इह जिहड़े सरदार है इन्हां नूं 150 रुपया महीना महाराज जी तनखाह दिंदे सन। इन्हां दे हर एक सिपाही नूं 30 रुपये महीना तनखाह दित्ती जांदी सी। आया जंग दा वेला, अंदर खाते ये भीम चंद नाल रल गए और महाराज दे कोल आजाद खान ते कहण लगा, महाराज साडा पिछला हिसाब किताब कर दो, मैनूं पिंड जरूरी काम है। महाराज कहिंदे की काम है? कहिंदा जी मेरी मां बड़ी बीमार है, भीखण खां दी वारी आई। कहिंदा महाराज मैनूं छुट्टी दिओ। कहिंदे की गल आ? मेरे जी पुत दा विआह, किसे दा प्यो बीमार, किसे दी मां बीमार, किसे दा पुत बीमार, किसे दे घर विआह होया। बहाना ला के 400 पठान महाराज दे दरबार दे विचों पत्रावाज जांदा है। जिन चढ़दे दे नाल लगिए नगारे उत्ते चुट। पौंटा साहब तो 7 मील दूर पगाणी है। इस पगाणी पिंड इथे बनिया है जमुना दे किनारे उत्ते राजघाट। खालसा फौज ने उस राजघाट नूं रोकण दी तैयारी कर ली है। इस जंग विच गुरु गोबिंद सिंह पातशाह महाराज जी की भूआ बीबी वीरो दे पुत्र संगोशा, जीतमल, गुलाब राय, गंगा राम अते मोहरी चंद, यह पंज सन। इन्हां पंजां नूं गुरु गोबिंद सिंह पातशाह महाराज जी ने पंजां पांडवां दा खिताब दिता है। संगोशा नूं युद्ध दा बादशाह कहा जांदा है। नाल होर भी सिख है, कृपाल चंद गुरु गोबिंद सिंह दा मामा, लाल चंद जी, नंद चंद जी, उदय सिंह, विचित्र सिंह, आलम सिंह, चंदन राय, दया राम, साहिब चंद अते ताले खां अते पीर बुद्धू शाह। और प्यार में तको इन्हों रोकिया भगाणी पिंड का राजघाट। राजे जमुना नूं पार करके सोचते महाराज तां 7 मील अगों है, इस करके दूर है। उन्होंने पता नहीं सी घेरा पा लैणा किवें। सिखां ने पहले हमले दे विच उन्होंने पैर खेड़ दिते। यह पेश किया जा रहा है।
ਜਦੀ ਅੱਪੜ ਵਾਹੇ ਵੈਰੀ ਆਏ ਸਿੱਖਾਂ ਦੇ ਲਾਗੇ, 2500 ਰਾਈਫਲ ਦੇ ਥੋੜੇ ਝੱਟ ਸੂਰਮਿਆਂ ਦਾਗੇ। ਹੋਰੋ ਪਾਲਾ ਮੋੜ ਲਿਆ ਸਿੱਧੀਆਂ ਧਰਤੀ ਤੇ ਲਟਾਏ, ਹਰਗੁਰ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਜਦੀ ਅੱਪੜ ਵਾਹੇ ਵੈਰੀ ਆਏ ਸਿੱਖਾਂ ਦੇ ਲਾਗੇ, 2500 ਰਾਈਫਲ ਦੇ ਥੋੜੇ ਝੱਟ ਸੂਰਮਿਆਂ ਦਾਗੇ। ਹੋਰੋ ਪਾਲਾ ਮੂਰ ਲਿਆ ਸੁੱਤੀਆਂ ਧਰਤੀ ਤੇ ਲਟਾਏ, ਸਤਿਗੁਰ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਜੋ ਬੱਦਲ ਗੱਜਦੇ ਨੇ ਖੜਕੇ ਉਹ ਰਣਜੀਤ ਨਗਾਰਾ, ਸੰਗੋਸ਼ਾ ਜੋਦੇ ਨੇ ਮਾਰਿਆ ਵੈਰੀ ਨੂੰ ਲਲਕਾਰਾ। ਹਰ ਦਿਨ ਦੇ ਸੂਰਮਿਓ ਵੈਰੀ ਇੱਕ ਨਾ ਸੁੱਕਾ ਜਾਏ, ਸਤਿਗੁਰ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਹੁਣ ਜਾਣਾ ਕਿੱਧਰ ਨੂੰ ਵੈਰੀ ਦਲ ਨੂੰ ਕੁਝ ਨਾ ਸੁੱਜੇ, ਸੀਵਾਂ ਦਾਣਿਆਂ ਦੇ ਦੁਸ਼ਮਣ ਵਿੱਚ ਪਲਾਂ ਦੇ ਪੁੱਜੇ। ਚਾਵਾਨ ਜੋ ਜਿੱਤਾ ਵੇ, ਚਾਵਾਨ ਜੋ ਜਿੱਤਾ ਵੇ, ਡਿੱਗਦੇ ਕਰਦੇ ਹਾਏ ਹਾਏ, ਹਰ ਗੁਰੂ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਸੁੱਕੇ ਪੈਣ ਗੜੇ ਤੜ ਤੜ ਚੱਲ ਰਹੀ ਸੀ ਗੋਲੀ, ਕਈ ਪੁੱਤਰ ਮਾਵਾਂ ਦੇ ਤੁਰ ਗਏ ਖੇਡ ਖੂਨ ਨਾਲ ਹੋਲੀ। ਸਿੱਖਾਂ ਨੂੰ ਯਾਦ ਬੜਾਇਓ, ਤੀਤੀ ਪੁਲੀ ਉੱਤੇ ਪਛਤਾਏ, ਸਤਿਗੁਰ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਫੇਰੀ ਤਾੜ ਕੇ ਚੁੱਲੇ ਪੇ ਚਾਰ ਕੇ ਚੱਲੇ ਤੇ ਖਿੱਚ ਖਿੱਚ ਪੀਰ ਚਲਾਏ ਛੇਰਾਂ, ਰੋਚੜੀਆਂ ਸਿੰਘਾਂ ਨੂੰ ਪੈਂਦੀਆਂ ਵੈਰੀ ਦਲਾਂ ਨੂੰ ਘੇਰਾਂ। ਦੇਸ਼ ਨਾ ਵੈਰੀ ਦੀ ਆਖਰ ਪਿੱਛੇ ਪੈਰ ਹਟਾਏ, ਹਰ ਗੁਰੂ ਦੇ ਸੂਰਮਿਆਂ ਵੈਰੀ ਸੱਥਰ ਵਾਗ ਵਿਛਾਏ। ਔਖਤ ਸੌਤਾ ਮਰ ਗਏ ਸੀ ਜਗਮੀ ਤੜਫੜ ਕਈ ਹਜ਼ਾਰਾਂ, ਲੁੱਟਣ ਗਏ ਲੁੱਟੇ ਗਏ ਦਿੱਤੀਆਂ ਯਾਰ ਨਸੀਬਾਂ ਹਾਰਾਂ। ਜਿਣਦਿਆ ਵੀਰਾਂ ਦੇ ਹਰ ਜਿਣਦਿਆ ਵੀਰਾਂ ਦੇ ਸਿੰਘਾਂ ਪਲ ਵਿੱਚ ਮੂੰਹ ਪਵਾਏ,
ਗੁਰੂ ਦੇ ਸੂਰ ਮੇਰਾ ਲੋ ਵੈਰੀ ਸੱਤਰ ਵਾਂਗ ਵਿਛਾਓ ਛੂਕਣ ਤੀਰ ਪਏ ਕਿਧਰੇ ਚੱਲ ਰਹੀ ਸੀ ਗੋਲੀ ਖਾਹਾਰ ਜੋਧਿਆਂ ਤੋਂ ਭੱਜੀ ਭੀਮ ਚੰਦ ਦੀ ਟੋਲੀ ਤੁਰ ਗਏ ਜਿਰ ਨਾਰ ਸਿਆਓ ਜਦ ਚੋ ਲੱਖਾਂ ਮੌਤ ਵੀ ਆਓ ਸਾਨੂੰ ਗੁਰੂ ਦੇ ਸੂਰ ਮਿਲਿਆ ਵੈਰੀ ਸੱਤਰ ਵਾਂਗ ਵਿਛਾਓ
ਅਠਾਰਾਂ ਵਿਸਾਖ 1743 ਬਿਕਰਮੀ ਨੂੰ ਹੋਈ। ਪਹਿਲੇ ਹਮਲੇ ਦੇ ਵਿੱਚ 2500 ਤੋੜੇਦਾਰ ਬੰਦੂਕ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਵੱਲੋਂ ਦਾਗੀ ਗਈ। ਸੈਂਕੜਿਆਂ ਦੀਆਂ ਛਾਤੀਆਂ ਵਿੱਜ ਗਈਆਂ, ਤੀਰਾਂ ਦਾ ਮੀਂਹ ਵਰ ਗਿਆ, 700 ਬੰਦਾ ਥਾਂ ਮਾਰਿਆ ਗਿਆ, ਹਜ਼ਾਰ ਕਾ ਪਠਾਨ ਜਿਹੜਾ ਇਸ ਗੱਲ ਦੇ ਨਾਲ ਤੁਰਿਆ ਆ ਰਿਹਾ ਸੀ ਕਿ ਗੁਰੂ ਦੇ ਕੋਲ ਕਿਹੜੇ ਸਿੱਖ ਆ, ਬਸ ਜਾਂਦਿਆਂ ਸਾਰੀ ਮੈਂ ਡੇਰਾ ਲੁੱਟ ਲੈਣਾ। ਇਹਨੇ ਬਾਈ ਧਾਰ ਦੇ ਰਾਜਿਆਂ ਤੋਂ ਵੱਡੀ ਦੇਹ ਵਿੱਚ ਕੇਵਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਡੇਰੇ ਦੀ ਲੁੱਟ ਹੀ ਮਾਫ਼ ਕਰਾਈ ਸੀ। ਜਦੋਂ ਠੁੱਕੀਆਂ ਗੋਲੀਆਂ ਨਾਲ ਦੇ ਸਾਥੀ ਭਾਈ ਡਿੱਗ, ਹਜ਼ਾਰ ਖਾਂ ਪਠਾਨ ਨੇ ਜੋ ਘੋੜੇ ਦੀਆਂ ਵਾਦਾਂ ਖਿੱਚੀਆਂ ਜਾਂ ਜਮਨਾ ਦੇ ਕਿਨਾਰੇ ਉੱਤੇ ਖਲੋਤਾ ਏ। ਬਾਈ ਧਾਰ ਦੇ ਰਾਜੇ ਰਾਜੇ ਭੀਮ ਚੰਦ ਨੇ ਆਖਿਆ, ਬੱਲੇ ਉਹ ਹਜ਼ਾਰ ਖਾਂ ਬੜਾ ਬਹਾਦਰ ਨਿਕਲਿਆ, ਗੁਰੂ ਗੋਬਿੰਦ ਸਿੰਘ ਦਾ ਡੇਰਾ ਲੁੱਟ ਕੇ ਤੇ ਕਿਧਰ ਖਿਸਕ ਚੱਲਿਆ, ਡੇਰੇ ਦੀ ਲੁੱਟ ਵਿੱਚੋਂ ਕੋਈ ਨਿਸ਼ਾਨੀ ਵਜੋਂ ਸਾਨੂੰ ਵੀ ਸਜਾ ਦੇ ਜਾ। ਇਸ ਮਿੱਠੀ ਬੋਲੀ ਨੇ ਪਠਾਨ ਦਾ ਕਾਲਜਾ ਚੀਰ ਦਿੱਤਾ ਹੈ। ਇਹ ਵਧੀਆ ਅੱਗੇ ਵੱਲ ਨੂੰ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ, ਇਹਦੇ ਮਗਰੋਂ ਲੱਛੂ ਚੰਦ ਰਾਜਾ ਆਪਣੀ ਫੌਜ ਨੂੰ ਲੈ ਕੇ ਆ ਰਿਹਾ। ਹੁਣ ਦੋਹਾਂ ਪਾਸਿਆਂ ਤੋਂ ਮੀਂਹ ਦੀ ਤਰ੍ਹਾਂ ਗੋਲੀਆਂ ਅਤੇ ਤੀਰ ਵਰ ਰਹੇ ਸਨ। ਗੁਰੂ ਜੀ ਦੀ ਭੂਆ ਦਾ ਪੁੱਤਰ ਬਾਬਾ ਸੰਗੋ ਸ਼ਾਹ ਨਜਾਮਤਖਾਂ ਪਠਾਨ ਦੇ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਆਖਿਰਕਾਰ ਹਜ਼ਾਰਤਖਾਂ ਪਠਾਨ ਮੈਦਾਨ ਦੇ ਵਿੱਚ ਵੱਧ ਰਿਹਾ ਸੀ। ਇੱਧਰ ਉਹ ਉਦਾਸੀ ਬਾਬਾ ਜਿਹੜਾ ਵਿਚਾਰਾ ਇਕੱਲਾ ਹੀ ਰਹਿ ਗਿਆ ਸੀ, ਇਹਦੇ ਕੋਲ ਸੁੱਖਾ ਰਗੜਨ ਵਾਲੀ ਮੋਟਰ, ਕਹੂ ਦਾ ਸਲੋਤਰ, ਇਹਦਾ ਢਾਸਣਾ ਲਾ ਕੇ ਖੜੋਤਾ, ਦੂਸਰੇ ਹੱਥ ਨਾਲ ਮਾਲਾ ਫੇਰ ਰਿਹਾ, ਜੰਗ ਦਾ ਸੀਨ ਵੇਖ ਰਿਹਾ। ਜਿਹੜੀ ਗੱਲ ਦਿਲ ਵਿੱਚ ਹੋਵੇ ਉਹ ਮੱਲੋ ਮੱਲੀ ਬੰਦੇ ਦੇ ਮੂੰਹ ਵਿੱਚੋਂ ਨਿਕਲ ਜਾਂਦੀ। ਇੱਕ ਵਾਰ ਦੀ ਗੱਲ ਆ, ਇੱਕ ਚੋਰ ਨੇ ਕਿਸੇ ਦੇ ਘਰ ਜਾ ਕੇ ਜਿੰਦਰਾ ਤੋੜ ਕੇ ਸਮਾਨ ਲੁੱਟ ਕੇ ਤੇ ਪੰਡ ਬੰਨ ਲਈ, ਫਿਰਲੀ ਵਿੱਚ ਰੱਖਿਆ ਪੈਰ, ਇਹਨੇ ਸੱਜਾ ਪੈਰ ਰੱਖਿਆ ਕੰਧ ਤੇ, ਜਦੋਂ ਖੱਬਾ ਤਾਂ ਨੂੰ ਖਿੱਚਿਆ ਹਲਾਰਾ ਵੱਜ ਗਿਆ, ਪੰਡ ਘਰ ਵਾਲਿਆਂ ਦੇ ਘਰ ਡਿੱਗ ਪਈ ਤੇ ਚੋਰ ਕੰਧੋਂ ਦੂਜੇ ਬੰਨੇ ਡਿੱਗ ਪਿਆ। ਇਹਨੇ ਤੇਰੇ ਖੜਾਕਾ ਹੋਇਆ, ਰੌਲਾ ਪੈ ਗਿਆ, ਚੋਰ 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 ਵੀ ਲਾਗੂ ਸੀ, ਉਹੀ ਡਾਂਗ ਫੜ ਕੇ ਭੱਜਾ। ਸਾਰੇ ਲੋਕ ਸਕੀਮਾਂ ਲਾਉਣ ਡਿੱਠੀ ਹੈ, ਚੋਰ ਨੇ ਘਰ ਲੁੱਟ ਵੀ ਲਿਆ ਤੇ ਪੰਡ ਵੀ ਵਾਪਸ ਸੁੱਟ ਗਿਆ। ਕੋਈ ਕਹਿੰਦਾ ਵੀ ਚੋਰ ਧਰਮੀ ਬੰਦਾ ਹੋਊਗਾ, ਇਸ ਕਰਕੇ ਇਹਨੇ ਸੋਚਿਆ ਵੀ ਨਾ ਕੁੜੀ ਦਾ ਵਿਆਹ ਕਰਨਾ ਤਾਂ ਸਭ ਕੋਈ ਛੱਡ ਗਿਆ। ਜਿਹੜੇ ਚੋਰ ਨੇ ਚੋਰੀ ਕੀਤੀ ਸੀ ਨਾ, ਉਹ ਕਹਿੰਦਾ ਉਹ ਨਹੀਂ, ਮੈਨੂੰ ਐਵੇਂ ਜਾਪਦਾ ਜਿਵੇਂ ਇੱਥੋਂ ਚੋਰ ਚੜਿਆ ਹੁੰਦਾ। ਜਾ ਕੇ ਜਿੰਦਰਾ ਤੋੜ ਕੇ ਇਹਨੇ ਪੰਡ ਬੱਧੀ ਹੁੰਦੀ ਹੈ, ਫਿਰ ਖਲੋਤਾ ਗਿਆ ਖੁਰਲੀ ਦੇ ਵਿੱਚ, ਸੱਜਾ ਪੈਰ ਇਹਨੇ ਤਾਂ ਕੰਧ ਤੇ ਰੱਖਿਆ ਤੇ ਜਦੋਂ ਖੱਬਾ ਪੈਰ ਤਾਂ ਨੂੰ ਖਿੱਚਿਆ, ਕਹਿੰਦਾ ਹਲਾਵਾ ਵੱਜ ਗਿਆ, ਪਿੰਡ ਇੱਧਰ ਜਾ ਪੀ ਤੇ ਮੈਂ ਇੱਧਰ ਜਾ ਪਿਆ। ਉਹ ਮੈਂ ਕਿਹਾ ਆ ਜਾ ਪੁੱਤਰਾ, ਹੁਣ ਫਿਰ ਜਾਣੇ। ਕਰਤਾਲ ਦਾਸ ਉਦਾਸੀ ਬਾਲਾ ਫੇਰ ਰਿਹਾ, ਨਿਮਕ ਹਰਾਮੀ ਹਜ਼ਾਰ ਖਾਂ ਨੂੰ ਵੇਖ ਕੇ ਕਹਿੰਦਾ, ਉਹ ਕੱਲ ਹੀ ਆਉਂਦਾ ਸੀ, ਮੇਰੀ ਮਾਂ ਬਿਮਾਰ ਹੈ, ਅੱਜ ਮੇਰੇ ਗਿਰਦੇ ਨਾਲ ਲੜਨ ਵਾਸਤੇ ਆ ਗਿਆ। ਮੇਰ ਦੀ ਨਜ਼ਰ ਵਿੱਚ ਕਲਗੀ ਵਾਲੇ ਪਾਤਸ਼ਾਹ ਨੇ ਵੇਖਿਆ ਬਾਬੇ ਵਾਲੇ, ਆਖਿਆ ਬਾਬਾ ਜੀ ਧਰਮ ਯੁੱਧ ਦੀ ਤਿਆਰੀ ਕਰੋ। ਬਾਬਾ ਹੋਇਆ ਰਾਕੀ ਉੱਤੇ ਸਵਾਰ, ਇਹਨੇ ਛੱਡਿਆ ਸਤਿ ਸ੍ਰੀ ਅਕਾਲ ਦੇ ਜਕਾਰੇ, ਮੰਜ਼ਲਾਂ ਨੂੰ ਮਾਰਦਾ ਹੋਇਆ ਜਦੋਂ ਮੈਦਾਨ ਵਿੱਚ ਆਇਆ, ਚਿੱਟੇ ਰੰਗ ਦੇ ਕੱਪੜੇ ਆ, ਬੜਾ ਢਿਲਕਵਾਂ ਜਿਹਾ ਸਰੀਰ ਹੈ। ਹਜ਼ਾਰ ਖਾਂ ਆਉਂਦੇ ਹੋਏ ਬਾਬੇ ਨੂੰ ਕਿਵੇਂ ਮਖਾਨ ਕਰ ਰਿਹਾ, ਇਹ ਪੇਸ਼ ਕੀਤਾ ਜਾ ਰਿਹਾ।
ਵੇਖ ਸਾਧ ਨੂੰ ਕਿਆ ਹਜ਼ਾਤ ਖਾਣੇ ਵੇਖ ਸਾਧ ਨੂੰ ਕਿਆ ਹਜ਼ਾਤ ਖਾਣੇ ਕਾਲ ਜਾਪਦਾ ਗਿਆ ਦੇ ਆਏ ਦਾ ਇਹਨੂੰ ਮੌਤ ਲਿਆਈ ਹੈ ਜੰਗ ਅੰਦਰ ਇਹਨੂੰ ਮੌਤ ਲਿਆਈ ਹੈ ਜੰਗ ਅੰਦਰ ਮੈਨੂੰ ਹੁਣ ਜੋ ਤੁਸੀਂ ਚਾਹੇਗਾ ਵੇਖ ਸਾਧ ਨੂੰ ਕਿਆ ਹਜ਼ਾਤ ਖਾਣੇ ਵੇਖ ਸਾਧ ਨੂੰ ਕਿਆ ਹਜ਼ਾਤ ਖਾਣੇ ਪੈਰ ਜਾਪਦਾ ਗਿਆ ਜੇ ਆਏ ਨਹੀਂ ਮੌਤ ਲਿਆਈ ਹੈ ਜੰਗ ਅੰਦਰ ਇਹਨੂੰ ਮੌਤ ਲਿਆਈ ਹੈ ਜੰਗ ਅੰਦਰ ਮੈਨੂੰ ਹੁਣ ਦੇ ਤੁਸੀਂ ਚਾਹੇਗਾ ਚੁੱਕੇ ਸਾਧ ਦੇ ਨਾਲ ਇਹ ਰਸਤ ਦੂਣੀ ਚੁੱਕੇ ਸਾਧ ਦੇ ਨਾਲ ਇਹ ਰਸਤ ਦੂਣੀ ਭੇਡਾ ਵਰ ਗਿਆ ਖਾ ਕੜਾ ਇਹਦਾ ਮੁਸ਼ਕੀ ਡਾਂਗੀ ਦਾ ਫੁੱਲੀਆ ਬਹੁਤ ਜ਼ਿਆਦਾ ਮਸ਼ਕੀ ਵਾਂਗਰਾ ਫੁੱਲਿਆ ਬਹੁਤ ਜ਼ਿਆਦਾ ਜੱਟ ਮਸਾਈ ਨਿਕਲਦਾ ਸਾਹੇ ਨਾਲ ਬੇਟਾ ਡਰਦੇ ਭੱਜ ਗਏ ਨੇ ਭੱਜ ਗਏ ਨੇ ਨਹੀਂ ਕੋਈ ਦੇਸ ਦਾ ਇੱਥੇ ਭਰਾ ਸਾਧ ਦੀ ਮੌਤ ਜਿਰ ਨਾਲ ਸਿੰਗਾਈ ਸਾਧ ਦੀ ਮੌਤ ਜਿਰ ਨਾਲ ਸਿੰਗਾਏ ਨੂੰ ਬਾਬੇ ਕਿਰਪਾਲ ਦਾਸ ਨੇ ਆਖੋ ਪਹਿਲਾਂ ਵਾਰ ਕਰਨਾ ਹੋਰ ਪਛਤਾਉਂਦਾ ਨਾ ਰਹੀ ਪਠਾਨ ਨੇ ਕੀਤੇ ਵਾਰ ਹੁਣ ਬਾਬਾ ਜੀ ਭਾਲਦਾ ਕੰਮ ਵੀ ਇਹਨੇ ਤੇ ਲੈ ਰਹੇ ਆਪਣਾ ਮਿਤਾਰ ਅੱਗੇ ਕਰਕੇ ਵਾਰ ਰੋਕ ਲਏ ਤਿੰਨ ਵਾਰ ਕਰਕੇ ਪਠਾਨ ਲੱਗਾ ਪਿੱਛੇ ਨੂੰ ਭੱਜਣ ਭੀਮ ਦੀ ਬੁਰਜ ਵਰਗਾ ਹਾਰ ਕਰਦਾ ਹਜ਼ਾਰ ਖਾਨ ਦੇ ਸਿਰ ਵਿੱਚ ਸਮੋਤਰ ਮਾਰਿਆ ਇਹਦਾ ਨਾਮ ਨਿਹੰਗ ਸਿੰਘ ਮਲਾਜੇ ਤੋੜ ਲੈਂਦੇ ਆ ਪਾਣੀ ਦੀ ਘੁੱਟ ਨਾ ਮੰਗੀ ਧਰਤੀ ਉੱਤੇ ਜਾ ਪਿਆ ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਕੇ ਬਾਜੂ ਰਾਜਾ ਹਰੀਚੰਦ ਤੀਰ ਚਲਾ ਰਿਹਾ ਸੀ ਗੁਰੂ ਜੀ ਦੀ ਭੂਆ ਦਾ ਪੁੱਤਰ ਅਜੀਤ ਮਲ ਹਰੀਚੰਦ ਨੇ ਮਾਰ ਦਿੱਤਾ ਮਹਾਰਾਜ ਦਾ ਰੋਹ ਜਾਗਿਆ ਇਹ ਮੈਦਾਨ ਦੇ ਵਿੱਚ ਇਹਨਾਂ ਵੰਗਾਰਿਆ ਹਰੀਚੰਦ ਨੂੰ ਹਰੀਚੰਦ ਨੇ ਕੀਤੇ ਤਿੰਨ ਵਾਰ ਇੱਕ ਵਜਾ ਮਹਾਰਾਜ ਦੀ ਦਸਤਾਰ ਵਿੱਚ ਚੜ ਕੇ ਖੱਬੇ ਕੰਨੇ ਕੋਲ ਇੱਕ ਵਜਾ ਪੇਟੀ ਚੇਟੀ ਨੂੰ ਚੀਰ ਕੇ ਇੰਚ ਚੁਭਿਆ ਮਹਾਰਾਜ ਜੀ ਨੇ ਇਸ ਤੀਰ ਨੂੰ ਪੁੱਟਿਆ ਕਰਮ ਕਰਮ ਖੂਨ ਥੱਲੇ ਉਗੜਿਆ ਜਦੋਂ ਬਾਹਰ ਲੱਗ ਗਏ ਤਦੋ ਰੋਸ ਜਾ ਗਏ ਕਲਗੀ ਵਾਲਾ ਪਾਤਸ਼ਾਹ ਇਸ ਲੜਾਈ ਦਾ ਅੰਤ ਕਰਨ ਲਈ ਕਿਵੇਂ ਹਰੀਚੰਦ ਨੂੰ ਮਾਰਦਾ ਇਹ ਪੇਸ਼ ਕੀਤਾ ਜਾ ਰਿਹਾ ਜੋਸ਼ ਭਰੀਆਂ ਪੁਰਾ ਤੋਂ ਗੱਲਾਂ ਸੁਣ ਕੇ ਅੱਗ ਲੱਗੀ ਹਰੀਚੰਦ ਨੂੰ ਗੁੱਸੇ ਵਿੱਚ ਗੁੱਸੇ ਵਿੱਚ ਯਾਤਰ ਸੀ ਉਹਨੇ ਚੁੱਕੀ ਆ ਜੈ ਦੇਵਾ ਨਾਰਾ ਮਾਰ ਕੇ ਚੁੱਲੇ ਚਾੜ ਕੇ ਚਾੜ ਕੇ ਕਰੋਦ ਨਾਲ ਛੱਡਿਆ ਸਿੱਧਾ ਵਾਲੇ ਗੁਰੂ ਸਾਹਿਬ ਦੇ ਤੀਰ ਯੁਕਿਆ ਤੀਰ ਯੁਕਿਆ ਨਿਸ਼ਾਨੀ ਉੱਤੇ ਵੇਖ ਕੇ ਹੱਥ ਕੰਬੇ ਹਰੀ ਚਾਂਦੀ ਦੇ ਫੇਰ ਦੂਸਰਾ ਪਹਾੜੀ ਛੱਡਿਆ ਸਿੱਧੀ ਲੈਸਤ ਅਸੀਸ ਦੀ ਵੱਜਾ ਆਣ ਕੇ ਵੱਜਾ ਆਣ ਕੇ ਗੁਰਾਂ ਦੇ ਕੰਨ ਕੋਲੇ ਲੰਘ ਗਿਆ ਪੇਚ ਚੀਰ ਕੇ ਫੇਰ ਤੀਸਰਾ ਪਹਾੜੀਓ ਨੇ ਛੱਡਿਆ ਤੀਸਰਾ ਪਹਾੜੀਓ ਨੇ ਛੱਡਿਆ ਇੱਕ ਵੱਲ ਸਿੱਧਾ ਤਾਰ ਕੇ ਪੇਟੀ ਚੀਰ ਕੇ ਥੋੜਾ ਜਿਹਾ ਚੁੱਭਿਆ ਤੀਰ ਵਧੇ ਖੱਬੀ ਖਾਣਦਾ ਫਿਰ ਗੁਰਾਰੋ ਪੁਰਾਣੇ ਚਲਾਇਆ ਚੁੱਲੇ ਤਾਰ ਕੇ ਪੁਰਾਣੇ ਚਲਾਇਆ ਚੁੱਲੇ ਤਾਰ ਕੇ ਸਿੱਧਾ ਵੱਲ ਹਰੀ ਚੰਦ ਦੇ ਇੱਕ ਵਿੱਚ ਜਾ ਇੱਕ ਵਿੱਚ ਦਾ ਪਹਾੜੀ ਏਰੇ ਵੱਜਿਆ ਲੰਘਿਆ ਸੰਜੋ ਚੀਰ ਕੇ ਪੁੱਠਾ ਹੋ ਕੇ ਹਰੀ ਚੰਦ ਡਿੱਗਿਆ ਡਿੱਗਿਆ ਉਸ ਤਾਂ ਜਾਨ ਨਿਕਲੀ ਹਰੀ ਚੰਦ ਨੂੰ ਦਿੱਤਾ ਰਾ ਮਾਰੀਆ ਉਸ ਫੁੱਲੀ ਭੀਮ ਚੰਦ ਨੂੰ ਵੀ ਉੱਥੇ ਛੱਡ ਕੇ ਸਮਾਨ ਸਾਰਾ ਗੰਗ ਦਾ ਜਾਨਾਂ ਲਿਖ ਕੇ ਭੱਜੇ ਘਰਾਂ ਨੂੰ ਆਏ ਲੁੱਟਣ ਗਏ ਕਈ ਮਾਰੇ ਵੇਖੋ ਰੰਗ ਕਰਤਾਰ ਦੇ ਪਿਆਰਿਆ ਪਿਆਰਿਆ ਬੁਰਾਲਾ ਏ ਜੰਗ ਕਰਕੇ ਕੀ ਮਹਾਰਿਆ ਹਰੀ ਚੰਦ ਮਹਾਰਾਜ ਦੇ ਹੱਥੋਂ ਮਾਰਿਆ ਗਿਆ। ਸਿੱਖਾਂ ਨੂੰ ਇੰਨਾ ਜੋਸ਼ ਆਇਆ, ਤਲਵਾਰ ਦੀ ਲੜਾਈ ਹੋ ਰਹੀ ਸੀ, ਕੋਈ ਮਾਰਦਾ ਪੱਬਾਂ ਦੇ ਪਾਰ ਹੋ ਕੇ ਸੁੱਕੀ ਲੰਘ ਜੇ ਪਾਰ ਜਵਾਨ ਵਿੱਚੋਂ, ਲੁੱਟਾ ਲੁੱਟਣ ਵਾਲ ਕਈ ਗਏ ਲੁੱਟੇ, ਰਾਜੇ ਚਰਾਂ ਦੇ ਵੱਲ ਧਿਆਨ ਵਿੱਚੋਂ ਉਹ ਸੀ ਪਹਿਲੀ ਜਿੱਤ ਗੁਰੂ ਦਸਵੇਂ ਪਾਤਸ਼ਾਹ ਦੀ, ਜਿਸ ਨੂੰ ਪੁਧਾਰੀ ਦਾ ਯੁੱਧ ਕਿਹਾ ਜਾਂਦਾ, ਪੇਸ਼ ਕੀਤਾ ਸੀ ਸਰਦਾਰ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਦੇ ਤਵੀਸ਼ਰੀ ਜਥੇ ਨੇ, ਸਾਥ ਦਿੱਤਾ ਗੁਰਚਰਨ ਸਿੰਘ ਚੰਨ ਅਤੇ ਭਗਵੰਤ ਸਿੰਘ ਗਿੱਲ ਨੇ। ਇਹਨਾਂ ਤੁਸੀਂ ਕਹਿੰਦੇ ਹੋ ਖਿਮਾ ਚਾਹੁੰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।